सुन कछ ज्ञान ना उपजियो पस ज्यों उदर भरों कहो नानक प्रभ बिरद पछानो तब हौ पतत तरों। परम सम्मान योग सतगुरु गुरु ग्रंथ साहिब सच्चे पातशाह जी दे पावन पवित्र हजूरी अंदर सोभाए मान गुरु सवारे सतसंगी जनों आप जी ने संध्या वेले दे सजे हुए इस गुरमत दीवान दी हाजरी भरी है। हजूर दी बख्शी हुई मर्यादा नेम अनुसार सोदर रहराज साहब जी दा जाप हजूर दे अमृत बचना दा कीर्तन सन्मान योग भाई साहब जी ने सरवण कराया है। आओ अज समेत इन्हां तीन दीवाना विच धन गुरु पंचम पातशाह आप कृपा करन अंदर दा टिका एकाग्रता बख्श के अमृत बचन दी विचार आप ही करा लें। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। कल दोपहर दे दीवान विच एक बेनती कीती सी पंचम गुरुदेव धन गुरु अर्जुन देव सच्चे पातशाह बाणी दे बोएथ ने ते अंदर नू ठंड पहुंचाण वाले ने उन्हां दा एक एक बचन सुके सड़े डिगे डोले वाशनावां विच खचत होए अंदरां नूं चढ़दी कला बख्श दिंदा है। सिर्फ एक संखेप जी उन्हां दे जीवन ते अर्ज करदे हां कि धन गुरु अर्जुन देव सच्चे पातशाह तत्ती तवी ते बैठे ने, पर एक स्याणे गुरमुख विद्वान दा वचन है, उदा ख्याल है, वो कहिंदा तत्ती तवी ता अखीर वाला चिन्ह सी, अखीर वाली कारवाई सी निंदका दुखियां वालों। गुरु अर्जुन देव जी नूं सारी जिंदगी तपान दा यतन कीता गया विरोध कर करके, पर धन गुरु अर्जुन देव जिंदगी दे किसी भी पड़ा दे उपर तपे नहीं। मैनू गल बड़ी चंगी लगी डॉक्टर तारण सिंगुणा दी, वो लिखते ने एक है शरीरक तौर ते तपाना, तत्ती तवी ते बिठा दिता, शीश विच रेता पा दिता, उबलते मचते हुए पानी विच बिठा दिता, उपरों सूरज दियां किरणां दी तपश पैंदी है, एक है शरीरक तौर ते साड़ना। ते कुछ लोग एहो जिहियां कारवाइयां करदे ने कि किसी दे अंदर नूं मानसिक पद्धर ते तपाया जाए, साड़िया जाए, उहदे विच धक्का वधीकियां निंदिया, निंदका वालों कोई ना कोई साजिश रचते रहना। उहदा मतलब केवल यह हुंदा है कि किसी तरीके नाल अंदर दा संतुलन गवाच जाए। वो कहिंदे ने कदी देखो आपां ग्रिस दे पद्धर ते आम मनुख दी सोच नूं सोचिए, आपां नूं कोई भरे हुए चार बंदियां दे इकट्ठ विच उच्ची खलो के आप शब्द बोलदा है, भावे खून दा रिश्ता भी होवे, पर साडे अंदरों वो गल मरन तक निकलदी नहीं। कहिंदे धन गुरु अर्जुन देव सच्चे पातशाह संगत दा इकट्ठ है। गुरु रामदास जी दे प्याने तो बाद दस्तार पंचम गुरदेव नूं दित्ती जानी है, ते सक्का भरा संगत विच उठ के इकट्ठ विच बोलिया आप शब्द फिक्के बोल बोले, इथों तक उन्हें पग नूं दस्तार नूं भी खत पाया जो दित्ती जा रही सी। वो क्या मेरा हक बनदा है। हजूर उस वेले बिल्कुल शांत ने, कुछ नहीं बोले, ठंड। वो कहिंदे ने किवें जर गए वो इस सारी गल, अजे गुरु नहीं बने। पिता गुरु नूं पत्रकावां लिखदे ने, ते सक्का भरा इन्नी साजिश रच रहा है कि किसे तरीके नाल धन गुरु रामदास जी तो एदी दूरी बनी रहे कि उन्हां दे आए कोई सुनेह भी लुकांदा पे है। एक साजिश है। जे गुरु बने ने लंगर मस्ताने करा दिते, यतन कीता भी किसे तरीके नाल लोकां विच संगतां विच ए गल ही प्रचलित हो जाए कि पिरथिए कोल सब कुछ है, इन्हां कोल तां लंगर भी पूरा नहीं हुंदा पिया, रोटी दी भी नाकाबंदी हो गई। उस तो अगे देखो कि कदी हजूर दे वास्ते सुली नूं चढ़ा के लिया रहे ने, कदे सुलभी नूं चढ़ा के लिया रहे ने। जे परमात्मा ने तरस करके बाबा बुढ़ा साहब ने अरदास कीती, धन गुरु हरगोबिंद साहब जी दा अवतरण होया, कि दे वड्डे तपान दी गल है, किसे दे बच्चे नूं आम कोई शब्द सख्त बोलदा है ते मापे जरदे नहीं, अंदरा विल कुटदियां ने, ते जिहदे बच्चे नूं तीन वारी मारन वास्ते खूनी वार कीते उहनूं किन्ने कु ठंडे। सिर्फ इहनूं अपने मानसिक पद्धर ते सोचिए, कल्ली साखी जां कहानी नहीं, उहनूं अपने नाल हंडा के देखिए कि जे बच्चे दे गुरु बालक हरगोबिंद साहिब कुछ दिन होए ने ते उन्हां नूं जहर देन दा यतन कीता जा रहा है, किते खड़ावा जहर देन दा यतन करदा है, किते सपेरा जरीला सप लिया के उन्हों खत्म करना चाहता है। कि गुरु अर्जुन देव ने सब कुछ देखिया नहीं, बाणी विच क्या दुष्ट ब्राह्मण सूल होके मरे है। गुरु अर्जुन साहब ए भी जर गए, पर प्यारे अंदरों बिल्कुल ठंडे। हरिमंदर साहब की सेवा हो रही है, मसंद खरीदे गए ने, चूने विच मिलावट करन दा यतन करदे ने। गुरु अर्जुन देव जर गए उन्हां नूं। ਉਸ ਤੋਂ ਅੱਗੇ ਕਦੀ ਦੇਖੀਏ ਗੁਰੂ ਗ੍ਰੰਥ ਸਾਹਿਬ ਦੀ ਸਵਰੂਪ ਦੀ ਲਿਖਾਈ ਖੋਰੀ ਮੈਂ ਸੋਚਣਾ ਕਿ ਚੁਗਿਰਦੇ ਇੰਨਾ ਕੁਝ ਵਾਪਰਦਾ ਹੋਵੇ। ਮੈਂ ਤਾਂ ਇਹ ਸ਼ਲੋਕ ਚੁਣਿਆ ਸੀ, ਆਪਣੇ ਘਰ ਵਿੱਚ ਨਿੱਕੀ ਜੀ ਕੋਈ ਮੁਸੀਬਤ ਖੜੀ ਹੋ ਜਾਏ ਬੱਚਿਆਂ ਵੱਲੋਂ ਪਰਿਵਾਰ ਵੱਲੋਂ, ਸੱਚਾਈ ਮੈਂ ਕਹਿ ਰਿਹਾ ਗੁਰਮੁਖੋ ਬੰਦੇ ਨਿਤ ਨਿਮ ਛੱਡ ਜਾਂਦੇ, ਸਵੇਰੇ ਉੱਠਣ ਨੂੰ ਦਿਲ ਨਹੀਂ ਕਰਦਾ, ਬਸ ਸਾਰੀ ਰਾਤ ਇੱਕੋ ਗੱਲ ਅੰਦਰ ਚੱਲਦੀ ਪੈਂਦੀ ਮੇਰੇ ਨਾਲ ਕੀ ਵਾਪਰ ਗਿਆ। ਮੈਂ ਸੋਚਣਾ ਸਤਿਗੁਰੂ ਚਾਰ ਚਫੇਰੇ ਜਿੰਦ ਦੇ ਵੈਰੀ ਬਣ ਕੇ ਆਏ, ਪਰਿਵਾਰ ਦੇ ਵਿਰੋਧੀ ਬਣ ਗਏ, ਪਰ ਇੰਨੇ ਵਿਰੋਧ ਦੇ ਬਾਵਜੂਦ ਵੀ ਤੁਸੀਂ ਬਾਣੀ ਉਹ ਰਚਦੇ ਪਏ ਹੋ ਜਿਹੜੀ ਲੋਕਾਂ ਦੇ ਅੰਦਰ ਠੰਡੇ ਵਿਗਾੜਦੀ। ਅੰਦਰ ਦੀ ਅਵਸਥਾ ਇੱਕ ਮਾਨਸਿਕ ਪੱਧਰ ਹੈ। ਕੋਈ ਨਿੱਕੀ ਜੀ ਘਟਨਾ ਪਰਿਵਾਰ ਵਿੱਚ, ਬਿਜ਼ਨਸ ਵਿੱਚ ਕਿਸੇ ਤਰੀਕੇ ਨਾਲ ਵਾਪਰ ਜਾਏ, ਉਹ ਸੱਚੀ ਮੁੱਚੀ ਨਹੀਂ ਜੇ ਟਿਕਟ ਦਿੰਦੀ, ਵੱਡੇ ਵੱਡੇ ਅੰਦਰ ਢੇਰੀ ਹੋ ਜਾਂਦੇ ਨੇ, ਉਧਰ ਸਾਜ਼ਸਾਂ ਰਚਦੇ ਪਏ ਨੇ, ਤੇ ਇਧਰ ਗੁਰੂ ਰਾਮਦਾਸ ਜੀ ਦੇ ਸਪੁੱਤਰ ਗੁਰੂ ਅਰਜੁਨ ਦੇਵ ਰਾਮਸਰ ਦੇ ਕਿਨਾਰੇ ਬੈਠ ਕੇ ਸੁਖਮਨੀ ਸਾਹਿਬ ਉਚਾਰਨ ਪਏ ਕਰਦੇ। ਕਹਿੰਦੇ ਨੇ ਦੁਨੀਆਂ ਤਪ ਰਹੀ ਹੈ, ਜੋ ਇਹਨਾਂ ਕੋਲ ਹੈ ਉਹ ਕੁਝ ਹੀ ਦੇਣਗੇ, ਜੋ ਕਿਸੇ ਦੇ ਘਰ ਵਿੱਚ ਹੁੰਦਾ ਉਹ ਕੁਝ ਦਿੰਦਾ, ਜੇ ਕਿਸੇ ਦੇ ਘਰ ਅੰਦਰ ਅਨਾਜ ਹੈ ਉਹ ਅਨਾਜ ਵੰਡੇਗਾ, ਜੇ ਕਿਸੇ ਕੋਲ ਬਸਤਰ ਨੇ ਉਹ ਬਸਤਰ ਵੰਡੇਗਾ, ਜੇ ਕਿਸੇ ਕੋਲ ਤਾਲੀਮ ਹੈ ਉਹ ਤਾਲੀਮ ਵੰਡੇਗਾ, ਜੇ ਕਿਸੇ ਦੇ ਕੋਲ ਗਿਆਨ ਹੈ ਉਹ ਗਿਆਨ ਵੰਡੇਗਾ, ਤੇ ਜੇ ਬੰਦੇ ਕਿਸੇ ਦੇ ਕੋਲ ਕੱਲੀ ਅੱਗ ਹੈ ਉਹ ਅੱਗ ਵੰਡੇਗਾ, ਤੇ ਜਿਸ ਦੇ ਕੋਲ ਠੰਡ ਦਾ ਘਰ ਉਹ ਸੁਖਮਨੀ ਸਾਹਿਬ ਵਰਗੀ ਬਾਣੀ ਦੀ ਠੰਡ ਵੰਡੇ। ਧੰਨ ਗੁਰੂ ਅਰਜੁਨ ਦੇ, ਉੱਥੇ ਵੀ ਬਿਲਕੁਲ ਟਿਕਾ ਹੈ, ਸਵਰੂਪ ਲਿਖਿਆ ਗਿਆ। ਉਸੇ ਦਰਮਿਆਨ ਚਾਰ ਭਗਤ ਆਏ ਨੇ, ਮੈਂ ਸਿਰਫ ਇੱਕ ਟਿਊਕ ਮਾਤਰ ਸਟੈਪ ਬਾਈ ਸਟੈਪ ਵੀ ਦੇਖੋ ਕਿੰਨਾ ਕੁ ਅੰਦਰ ਟਿਕਿਆ ਸਤਿਗੁਰੂ ਜੀ ਦਾ, ਕਿੰਨਾ ਸ਼ਾਂਤ, ਸਭ ਕੁਝ ਜਰੀ ਗਏ ਜਰੀ ਗਏ, ਤੇ ਜਰਦੇ ਵੀ ਕਿਉਂ ਨਾ, ਉਹਨਾਂ ਤਾਂ ਖੁਦ ਬਾਣੀ ਵਿੱਚ ਕਿਹਾ ਭਾਈ ਸ਼ਸਤਰ ਪਕੜੇ ਨੇ, ਸਭ ਦੇ ਚਰਨਾਂ ਦੀ ਧੂੜ ਬਣ ਗਿਆ, ਇਹ ਖੰਡਾ ਬਣਾ ਲਿਆ, ਨਿਮਰਤਾ ਨੂੰ ਗਰੀਬੀ ਬਣਾ ਲਿਆ, ਗਰੀਬੀ ਗਦਾ ਹਮਾਰੀ ਖੰਨਾ ਸ਼ਗਲ ਰੇਨ ਸ਼ਾਰੀ ਇਸ ਆਗੇ ਕੋ ਨਾ ਟਿਕੈ ਵਿਕਾਰੀ। ਕਹਿੰਦੇ ਨੇ ਭਾਈ ਆ ਖੰਡਾ ਤੇ ਗੁਰਜ ਪਕੜੇ ਹੈ, ਇੱਕ ਨਿਮਰਤਾ ਦਾ ਪੱਲੂ ਨਹੀਂ ਛੱਡਿਆ, ਤੇ ਦੂਜਾ ਭਾਈ ਗੁਰਸਿੱਖੋ ਖੰਡਾ ਨਹੀਂ ਛੱਡਿਆ, ਖੰਡਾ ਸਭ ਦੇ ਚਰਨਾਂ ਦੀ ਧੂੜ ਬਣ ਗਿਆ, ਗੁਰਜ ਅਸੀਂ ਆਪਣੇ ਕੋਲ ਨਿਮਰਤਾ ਦਾ ਪਕੜ ਲਿਆ, ਵੱਡੇ ਤੋਂ ਵੱਡਾ ਵੀ ਜ਼ਾਲਮ ਆਇਆ ਉਹਨੇ ਇਹਦੇ ਅੱਗੇ ਟਿਕ ਨਹੀਂ ਸਕਦਾ, ਵਿਕਾਰੀ ਕੋਈ ਨਹੀਂ ਟਿਕੇ। ਖੈ ਸਵਰੂਪ ਲਿਖਿਆ ਜਾ ਰਿਹਾ, ਚਾਰ ਭਗਤ ਆਏ ਨੇ, ਇਤਿਹਾਸ ਕਹਿੰਦਾ ਕਾਨੇ ਨੇ ਹਜ਼ੂਰ ਦੇ ਸਾਹਮਣੇ ਉਹਨਾਂ ਦੇ ਮੁੱਖ ਉੱਪਰ ਫਿੱਕੇ ਬੋਲ ਬੋਲੇ, ਗੁਰੂ ਅਰਜੁਨ ਦੇ ਫਿਰ ਸ਼ਾਂਤ ਨੇ। ਜੇ ਸਵਰੂਪ ਤਿਆਰ ਕਰ ਦਿੱਤਾ ਗਿਆ, ਪ੍ਰਕਾਸ਼ ਕੀਤਾ ਗਿਆ, ਉਸ ਤੋਂ ਬਾਅਦ ਤਾਂ ਫਿਰ ਸਾਜ਼ਿਸ਼ ਸ਼ਿਖਰ ਦੀ ਹੋ ਗਈ। ਧੰਨ ਗੁਰੂ ਅਰਜੁਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ, ਸੀਸ ਵਿੱਚ ਰੇਤਾ ਪਾਇਆ। ਭਾਈ ਸਾਰੀ ਜ਼ਿੰਦਗੀ ਮਾਨਸਿਕ ਤੌਰ ਤੇ ਤਪਾਉਂਦੇ ਰਹੇ, ਤੇ ਸੱਚਮੁੱਚ ਜਦੋਂ ਕੋਈ ਮਾਨਸਿਕ ਤੌਰ ਤੇ ਨਾ ਡੋਲੇ, ਅਖੀਰ ਵਾਲਾ ਹਥਿਆਰ ਹੁੰਦਾ ਇਹਨੂੰ ਸਰੀਰਕ ਤੌਰ ਤੇ ਖਤਮ ਕਰਦੇ। ਜਿੰਨਾ ਵੀ ਤੁਸੀਂ ਸੱਚੇ ਸੁੱਚੇ ਮਹਾਂਪੁਰਖਾਂ ਦਾ ਜੀਵਨ ਪੜੋਗੇ, ਪਹਿਲਾਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ, ਬਦਨਾਮ ਕਰਾ ਦਿਓ, ਕਿਸੇ ਤਰੀਕੇ ਨਾਲ ਥੱਲੇ ਲੱਗ ਜਾਣ, ਚਾਰ ਬੰਦੇ ਵਿਰੋਧ ਵਿੱਚ ਹੋ ਜਾਣ, ਹਾਂ ਸੱਚੇ ਪੂਰਨ ਹੋਣ, ਜਦੋਂ ਕੋਈ ਚਾਰਾ ਨਹੀਂ ਚੱਲਦਾ ਵੀ ਕੋਈ ਵੀ ਵਾਰ ਨਹੀਂ ਇਹਨਾਂ ਤੇ, ਫਿਰ ਕਹਿੰਦੇ ਨੇ ਇੱਕ ਕੰਮ ਕਰੋ, ਇਹਨਾਂ ਨੂੰ ਸਰੀਰਕ ਤੌਰ ਤੇ ਖਤਮ ਕਰ ਦਿਓ, ਇਹ ਆਖਰੀ ਹਥਿਆਰ ਹੁੰਦਾ ਹੈ ਜ਼ਾਲਮ ਬਿਰਤੀ ਦਾ। ਧੰਨ ਗੁਰੂ ਅਰਜੁਨ ਸਾਹਿਬ ਤੱਤੀ ਤਵੀ ਤੇ ਬੈਠੇ, ਪਰ ਉਹਨਾਂ ਦੇ ਅੰਦਰ ਠੰਡ ਸੀ। ਮੈਂ ਇਸ ਕਰਕੇ ਸ਼ਬਦ ਬਣਾਈ ਭੂਮਿਕਾ, ਪਾਂਧੀ ਨਨਕਾਨਵੀ ਨੇ ਹਜ਼ੂਰ ਦੀ ਸ਼ਹਾਦਤ ਉਹਦੇ ਸੰਬੰਧ ਵਿੱਚ ਚਾਰ ਸਤਰਾਂ ਲਿਖੀਆਂ, ਉਸ ਤੋਂ ਅੱਗੇ ਸ਼ਲੋਕ ਦੇ ਵਿਚਾਰ ਸ਼ੁਰੂ ਕਰਨੇ। ਉਹ ਲਿਖਦੇ ਨੇ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਕੈਸਾ ਦੁੱਖ ਤੇ ਸੁੱਖ ਹੰਡਾਉਣ ਦੀ ਗੱਲ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰ ਨੇ ਪਾ ਰਿਹਾ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ। ਸੀਨਾ ਤਪਦਾ ਜੱਗ ਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਉਹ ਤਾਂ ਆਤਮੇ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖੋਨੀ ਗਾਉਣ ਵਾਲੀ। ਧੰਨ ਗੁਰੂ ਅਰਜਨ ਸਾਹਿਬ, ਤੱਤੀ ਤਵੀ ਤੇ ਸੁਖਮਨੀ ਗਾਣ ਵਾਲੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜੋ ਵਿਸ਼ਾ ਹੈ, ਆਪ ਜੀ ਕੋਲ ਇੱਥੇ ਕਥਾ ਵਿਚਾਰ ਲੰਬੇਰਾ ਸਮਾਂ ਗੁਰਮੁਖਾਂ ਕੀਤੀ ਹੈ, ਇਹਦਾ ਵਿਸ਼ਾ ਹੈ ਮਨ ਵਿਸ਼ਰਾਮ। ਮਨ ਨੂੰ ਵਿਸ਼ਰਾਮ ਨਹੀਂ ਮਿਲਦਾ ਪਿਆ। ਹਜ਼ੂਰ ਨੇ ਬਚਨ ਕੀਤਾ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਭਾਈ ਵੀਰ ਸਿੰਘ ਹੁਣੀ ਬੜੀ ਸੋਹਣੀ ਗੱਲ ਲਿਖਦੇ ਨੇ, ਸੁਖ ਮਨੀ ਭਾਵੇਂ ਅਸੀਂ ਅਰਥ ਕਰਨੇ ਆ ਸੁੱਖਾਂ ਦੀ ਮਣੀ, ਮਣੀ ਨੂੰ ਉਹ ਬੰਦੇ ਦੂਜੇ ਪਾਸੇ ਪੈਸੇ ਵੱਲ ਵੀ ਲਾ ਲੈਂਦੇ। ਭਾਈ ਸਾਹਿਬ ਕਹਿੰਦੇ ਨੇ ਸੁਖ ਮਨੀ ਮਨ ਨੂੰ ਸੁਖ ਦੇਣ ਵਾਲੀ। ਪ੍ਰਿੰਸੀਪਲ ਸਤਬੀਰ ਸਿੰਘ ਹੁਣਾ ਮਨ ਵਿਸ਼ਰਾਮ ਟੀਕਾ ਕੀਤਾ, ਉਹ ਲਿਖਦੇ ਨੇ ਪਾਰਸ ਮਣੀ ਸੀ, ਚਿੰਤਾ ਮਣੀ ਸੀ, ਨਾਗ ਮਣੀ ਸੀ, ਪਰ ਇਹ ਸਾਰੀਆਂ ਮਣੀਆਂ ਫਿਰ ਮਾਇਆ ਨਾਲ ਜੋੜਦੀਆਂ ਸਨ। ਧੰਨ ਗੁਰੂ ਅਰਜਨ ਦੇਵ ਨੇ ਸੁਖ ਮਨੀ ਦੇ ਦਿੱਤੀ, ਜਿਹੜੀ ਅੰਦਰ ਨੂੰ ਸੁਖ ਪਹੁੰਚਾਉਣ ਵਾਲੀ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸ਼ਰਾਮ। ਭਗਤਾਂ ਦੇ ਅੰਦਰ ਨੂੰ ਵਿਸ਼ਰਾਮ ਦੇਣ ਵਾਲੀ, ਅੰਦਰ ਨੂੰ ਟਿਕਾ ਦੇਣ ਵਾਲੀ ਸੁਖ ਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ। ਉਸ ਵਿੱਚੋਂ 14ਵਾਂ ਸ਼ਲੋਕ, 14ਵੀਂ ਅਸ਼ਟਪਦੀ ਨਾਲ ਸ਼ਲੋਕ ਜੋ ਹੈ, ਕੱਲ ਅਰਜ਼ ਕੀਤੀ ਸੀ ਤਿੰਨ ਚੀਜ਼ਾਂ ਮਨੁੱਖ ਦੇ ਅੰਦਰ ਨੂੰ ਟਿਕਣ ਨਹੀਂ ਦੇ ਰਹੀਆਂ, ਇੱਕ ਦੁੱਖ, ਦੂਜਾ ਭਰਮ ਤੇ ਤੀਸਰਾ ਭੈ। ਜੇ ਇਹਨਾਂ ਤਿੰਨਾਂ ਨੂੰ ਆਪਾਂ ਅੰਦਰੂਨੀ ਤੌਰ ਤੇ ਵਾਚੀਏ, ਇਹ ਤਿੰਨੇ ਜਿਹੜੇ ਨੇ ਇੱਕ ਦੂਜੇ ਦੇ ਨਾਲ ਜੁੜੇ ਹੋਏ, ਦੁੱਖ ਹੈ ਤੇ ਭੈ ਹੈ, ਭਰਮ ਹੈ ਤੇ ਦੁੱਖ ਲੱਗਦਾ ਪਿਆ। ਜੇ ਭੁਲੇਖੇ ਚਲੇ ਜਾਣ ਤੇ ਫਿਰ ਦੁੱਖ ਕਾਹਦਾ ਹੈ। ਤਿੰਨੇ ਅੰਦਰੂਨੀ ਤੌਰ ਤੇ ਮਿਲੇ। ਹਜ਼ੂਰ ਦਾ ਇਹ ਸ਼ਲੋਕ ਕਿ ਤਜਹੋ ਸਿਆਨਪ ਸੁਰ ਜਨਹੋ ਸਿਮਰਹੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭਉ ਜਾਏ। ਅਸੀਂ ਸ਼ੁਰੂਆਤ ਕਰੀਏ ਕਿ ਦੁੱਖ ਭਰਮ ਤੇ ਭਉ ਇਹਦੇ ਤੋਂ, ਕਿਉਂਕਿ ਇਹ ਤਿੰਨ ਜੋ ਸ਼ਬਦ ਹਜ਼ੂਰ ਨੇ ਵਰਤੇ ਨੇ, ਦੁੱਖ ਕੀ, ਭਰਮ ਕੀ ਤੇ ਭਉ ਕੀ, ਤੇ ਇਸੇ ਦੇ ਨਾਲ ਅਸੀਂ ਸਲੋਕ ਦੇ ਪਹਿਲੇ ਸ਼ਬਦ ਪੜ੍ਹ ਲਵਾਂਗੇ, ਵਿਚਾਰ ਲਵਾਂਗੇ। ਤਜਹੋ ਸਿਆਨਪ ਸੁਰ ਜਨ, ਦੁੱਖ ਕੀ ਚੀਜ਼ ਹੈ। ਇੱਥੇ ਹਜ਼ੂਰ ਨੇ ਸ਼ਬਦ ਦੁੱਖ ਵਰਤੇ ਹੈ, ਤੇ ਦੁੱਖ ਜਾਂ ਦੁੱਖ ਸ਼ਬਦ ਵਰਤ ਲਈਏ, ਇਹ ਇੱਕ ਐਸੀ ਸਰਵ ਵਿਆਪਕ ਸੱਚਾਈ ਹੈ ਕਿ ਇਸ ਤੋਂ ਕੋਈ ਨਹੀਂ ਬਚਿਆ। ਮੈਂ ਸੱਚਾਈ ਬੇਨਤੀ ਕਰ ਰਿਹਾ। ਫਰਕ ਸਿਰਫ ਇੰਨਾ ਕਿ ਕਿਸੇ ਦੇ ਅੰਦਰ ਨੂੰ ਫੋਲ ਕੇ ਨਹੀਂ ਕਿਸੇ ਨੇ ਦੇਖਿਆ। ਰੱਬ ਨੇ ਨੂੰ ਪੜਨੇ ਪੜਦੇ ਪਾਣ ਦੀ ਅਕਲ ਦੇ ਦਿੱਤੀ, ਸਿਆਣਪ ਦੇ ਦਿੱਤੀ। ਜੇ ਨਜ਼ਦੀਕ ਹੋ ਕੇ ਦੇਖੋ, ਹਰ ਬੰਦਾ ਕਿਸੇ ਨਾ ਕਿਸੇ ਦੁੱਖ ਦੀ ਪੀੜਾ ਨਾਲ ਅੰਦਰੋਂ ਵਿਲ ਕਰਿਆ ਹੈ, ਉਹ ਰਾਹ ਲੱਭਦਾ ਪਏ, ਦੁਖੀ ਹੈ ਸੰਸਾਰ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਫਿਰ ਦੁੱਖ ਹੈ ਮਾਨਸਿਕ ਅਵਸਥਾ ਵੀ। ਦੁੱਖ ਕਈ ਤਰ੍ਹਾਂ ਦਾ, ਦਿਮਾਗੀ ਤੌਰ ਤੇ ਖਰਾਬ ਬੰਦੇ ਦਾ ਦਿਮਾਗ ਹੋ ਜਾਵੇ ਵੀ ਦੁੱਖ ਹੈ, ਮਨ ਨਾ ਟਿਕੇ ਇਹ ਵੀ ਦੁੱਖ ਹੈ, ਪਿਆਰੇ ਸਰੀਰ ਨੂੰ ਕੋਈ ਰੋਗ ਲੱਗ ਜਾਏ ਇਹ ਵੀ ਦੁੱਖ ਹੈ। ਤੇ ਜੇ ਸਿੱਧੇ ਜੇ ਅਰਥ ਕਰਨੇ ਹੋਣ ਕਿ ਜਿਹੜੀ ਚੀਜ਼ ਬੰਦੇ ਦੇ ਅਨੁਸਾਰ ਨਹੀਂ ਹੁੰਦੀ, ਉਹ ਹਰ ਚੀਜ਼, ਉਹ ਹਰ ਫੁਰਨਾ, ਉਹ ਹਰ ਖਿਆਲ ਜਿਹੜਾ ਦੁੱਖ ਬਣ ਕੇ ਆ ਜਾਂਦਾ। ਜੋ ਮੇਰੇ ਅਨੁਸਾਰ ਨਹੀਂ, ਜੋ ਮੇਰੇ ਖਿਆਲ ਮੁਤਾਬਕ ਨਹੀਂ ਹੋਇਆ, ਉਹ ਦੁੱਖ ਹੈ। ਜੋ ਮੇਰੇ ਪ੍ਰਤੀਕੂਲ ਹੈ ਉਹ ਦੁੱਖ ਹੈ, ਜੋ ਮੇਰੇ ਅਨੁਕੂਲ ਹੈ ਉਹ ਸੁੱਖ ਹੈ। ਇਸ ਨੂੰ ਥੋੜਾ ਜਿਹਾ ਫਿਰ ਅਸੀਂ ਖੋਲ ਲਈਏ। ਮੇਰੀ ਹਾਂ ਵਿੱਚ ਕੋਈ ਖਾਂ ਮਿਲਾਉਂਦਾ ਹੈ, ਮੇਰੇ ਅਨੁਕੂਲ ਉਹ ਮੇਰਾ ਮਿੱਤਰ ਹੈ। ਮੇਰੇ ਅੰਦਰ ਦੇ ਔਗਣ ਨੂੰ ਕੋਈ ਖਲੋ ਕੇ ਸਾਹਮਣੇ ਕਹਿੰਦਾ ਮੇਰੇ ਪ੍ਰਤੀਕੂਲ ਹੈ, ਮੇਰੇ ਲਈ ਉਹ ਵੈਰੀ ਹੈ। ਜਿਹੜੇ ਮੇਰੀ ਉਸਤਤ ਕਰਦੇ ਨੇ ਮੇਰੇ ਅਨੁਕੂਲ ਨੇ, ਜਿਹੜੇ ਨਿੰਦਿਆ ਕਰਦੇ ਨੇ ਮੇਰੇ ਪ੍ਰਤੀਕੂਲ ਨੇ। ਲਾਭ ਮੈਨੂੰ ਮਿਲ ਜਾਏ ਇਹ ਸੁੱਖ ਹੈ, ਮੇਰੇ ਅਨੁਕੂਲ ਹੈ। ਘਾਟਾ ਪੈ ਜਾਏ ਇਹ ਮੇਰੇ ਪ੍ਰਤੀਕੂਲ ਹੈ। ਮਾਨ ਹੋ ਜਾਏ ਇਹ ਅਨੁਕੂਲ ਹੈ, ਅਪਮਾਨ ਹੋ ਜਾਏ ਇਹ ਪ੍ਰਤੀਕੂਲ ਹੈ। ਇਹਦੇ ਵਿੱਚੋਂ ਦੁਸ਼ਮਣ ਤੇ ਮਿੱਤਰ, ਇਹਦੇ ਵਿੱਚੋਂ ਦੁੱਖ ਤੇ ਸੁੱਖ ਨਿਕਲਦਾ ਹੈ। ਦੁੱਖ ਉਹ ਅੰਦਰ ਦੀ ਅਵਸਥਾ ਕਿ ਜਿੱਥੇ ਬੰਦੇ ਦੇ ਮੁਤਾਬਕ ਨਾ ਹੋਵੇ ਤੇ ਬੰਦਾ ਉਹ ਕਲ ਪੁੱਛਦਾ ਹੈ। ਸੰਸਾਰ ਸੰਤਾਨ ਤੋਂ ਕਿਉਂ ਦੁਖੀਆਂ? ਕਿਉਂਕਿ ਜੋ ਕੁਝ ਅਸੀਂ ਸੋਚਿਆ ਹੁੰਦਾ, ਸਾਡੇ ਅਨੁਕੂਲ ਉਹ ਹੁੰਦਾ ਨਹੀਂ, ਤੇ ਜਦੋਂ ਸਾਡੇ ਅਨੁਕੂਲ ਨਹੀਂ ਹੁੰਦਾ ਤੇ ਫਿਰ ਅੰਦਰੋਂ ਇੱਕੋ ਦਮ ਦੁੱਖ ਜਨਮ ਲੈਂਦਾ ਹੈ, ਸਾਡੇ ਮੁਤਾਬਕ ਨਹੀਂ ਹੋਇਆ। ਅਸੀਂ ਬਾਹਰ ਦਾ ਕਾਰ ਵਿਹਾਰ ਕਰਨੇ ਆ ਬੜੀ ਵੱਡੀ ਸੋਚ ਲੈ ਕੇ ਕਿ ਆਹ ਕੁਛ ਮੈਨੂੰ ਮਿਲੇਗਾ, ਪਰ ਜਦੋਂ ਰਿਜ਼ਲਟ ਨਿਕਲਦਾ ਹੈ ਉਹਦੇ ਬਿਲਕੁਲ ਵਿਪਰੀਤ, ਫਿਰ ਬਰਦਾਸ਼ਤ ਨਹੀਂ ਹੁੰਦਾ ਜੋ ਕੁਝ ਮੈਂ ਸੋਚਿਆ ਸੀ ਉਹਦੇ ਅਨੁਕੂਲ ਨਹੀਂ ਹੋਇਆ। ਜਿਹੜੀ ਚੀਜ਼ ਬੰਦੇ ਦੇ ਅਨੁਕੂਲ ਨਹੀਂ ਉਹ ਦੁੱਖ ਹੈ। ਤੇ ਪਿਆਰਿਓ, ਕੋਈ ਬੰਦਾ ਐਸਾ ਨਹੀਂ ਜਿਹਨੂੰ ਦੁੱਖ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਦਰੋਂ ਪਕੜਿਆ ਨਾ ਹੋਵੇ। ਹਜ਼ੂਰ ਦੀ ਬਾਣੀ ਵਿੱਚ ਤਾਂ ਅਸੀਂ ਸਾਰੇ ਉਹ ਬਚਨ ਪੜ੍ਹਦੇ ਹਾਂ, ਰਾਮਕਲੀ ਕੀ ਵਾਰ ਦਾ ਬਚਨ, ਰਾਮਕਲੀ ਰਾਗ ਵਿੱਚ ਜੋ ਵਾਰ ਹੈ ਕਿ ਬਾਲੀ ਰੋਵੈ ਨਾ ਇਹ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮਹਾਰਾਜ ਜੀ ਨੇ ਜਦੋਂ ਸਭ ਕਹਿ ਦਿੱਤਾ ਨਾ, ਮੇਰਾ ਖਿਆਲ ਬਾਕੀ ਹੋਰ ਪੁੱਛਣ ਦੀ ਲੋੜ ਹੀ ਨਹੀਂ, ਤੇ ਸਾਰੇ ਉਹਦੇ ਵਿੱਚ ਗਿਣ ਦਿੱਤੇ, ਰਾਜੇ ਗਿਣੇ, ਜੋਗੀ ਗਿਣੇ, ਅਵਤਾਰੀ ਗਿਣੇ, ਦੇਵਤੇ ਗਿਣ ਦਿੱਤੇ। ਕਹਿਣ ਲੱਗੇ ਭਾਈ ਕਿਹਦੀ ਗੱਲ ਕਰਨਾ, ਬਾਲੀ ਰੋਵੈ ਨਾ ਇਹ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਬਾਬਾ ਫਰੀਦ ਸਾਹਿਬ ਅੱਗੇ ਮਰਜ਼ ਕਰਨੀ ਹੈ, ਚਾਰ ਵੱਡੇ ਦੁੱਖ ਨੇ ਗੁਰਬਾਣੀ ਮੁਤਾਬਕ। ਬਾਬਾ ਸਾਹਿਬ ਜੀ ਦਾ ਉਹ ਵਚਨ ਹੈ, ਕਹਿੰਦੇ ਨੇ ਇਹ ਸਰਬ ਵਿਆਪਕ ਸੱਚਾਈ ਹੈ ਕਿ ਜਿੱਥੇ ਆਦਮੀ ਬੈਠਾ ਉੱਥੇ ਅੱਗ ਜ਼ਰੂਰ ਬਲੇਗੀ, ਕਿਉਂਕਿ ਅੱਗ ਤੋਂ ਬਿਨਾਂ ਇਹਦੀ ਰੋਟੀ ਨਹੀਂ, ਅੱਗ ਤੋਂ ਬਿਨਾਂ ਇਹਦੇ ਭੋਜਨ ਨੇ ਨਹੀਂ ਪੱਕਣਾ। ਜਿੱਥੇ ਚਾਰ ਸਰੀਰ ਰਹਿੰਦੇ ਨੇ ਉਸ ਘਰ ਵਿੱਚ ਅੱਗ ਜ਼ਰੂਰ ਬਲੇਗੀ। ਕਹਿਣ ਲੱਗੇ ਪਿਆਰਿਓ, ਜਿੱਥੇ ਆਦਮ ਜ਼ਾਤ ਰਹਿੰਦੀ ਉੱਥੇ ਦੁੱਖ ਦੀ ਅੱਗ ਜ਼ਰੂਰ ਬਲਦੀ ਹੋਵੇਗੀ। ਜਿੱਥੇ ਚਾਰ ਨੇ ਅੱਗ ਤੋਂ ਬਿਨਾਂ ਕਦੀ ਘਰ ਰਹਿ ਨਹੀਂ ਸਕਦਾ। ਉਹ ਕਹਿੰਦੇ ਫਰਕ ਇੰਨਾ ਕਿ ਅੱਗ ਲੁਕ ਜਾਂਦੀ ਏ, ਕਿਸੇ ਦੀ ਪ੍ਰਗਟ ਹੋ ਗਈ। ਬਾਬਾ ਸਾਹਿਬ ਜੀ ਦੇ ਬਚਨ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸੋਚਿਆ ਮੈਂ ਦੁਖੀ ਹਾਂ, ਦੁੱਖ ਸਬਾਇਆ ਜਗ, ਪਰ ਨਹੀਂ ਭਾਈ ਮੈਂ ਕੱਲਾ ਦੁਖੀ ਨਹੀਂ। ਬਸ ਇੰਨਾ ਕੁ ਫਰਕ ਹੈ, ਮੈਂ ਅਰਜ਼ ਕਰਾਂ, ਉਹ ਸ਼ਾਇਦ ਕੱਲ ਫਰੀਮੋਂਟ ਬੇਨਤੀ ਕੀਤੀ ਕਿਸੇ ਥਾਂ ਕੀਤੀ, ਮੈਨੂੰ ਯਾਦ ਭੁੱਲ ਜਾਂਦਾ ਵੀ ਕਥਾ ਯਾਦਾ ਕਰੀਦੀ, ਸਮਝ ਨਹੀਂ ਰਹਿੰਦਾ ਕਿੱਥੇ ਬੋਲੇ। ਅਸਲ ਵਿੱਚ ਜਿਸ ਬੰਦੇ ਨੂੰ ਦੁੱਖ ਲੱਗਦਾ ਹੈ ਨਾ, ਤੇ ਜਿਸ ਨੂੰ ਨਹੀਂ ਲੱਗਾ, ਦੋਨਾਂ ਚ ਬੜਾ ਫਰਕ ਹੈ। ਜਿਹਨੂੰ ਲੱਗਾ ਹੋਵੇ, ਹੰਡਾਇਆ ਹੋਵੇ, ਉਹ ਕਿਸੇ ਦੁਖੀ ਨੂੰ ਦੇਖ ਕੇ ਸੱਚੀ ਮੁੱਚੀ ਕਦੀ ਮਜ਼ਾਕ ਨਹੀਂ ਉਡਾਏਗਾ, ਤੇ ਜਿਸ ਬੰਦੇ ਨੂੰ ਲੱਗਾ ਨਹੀਂ ਹੁੰਦਾ ਉਹ ਮਜ਼ਾਕ ਉਡਾਉਣ ਲੱਗ ਪੈਂਦਾ ਹੈ, ਉਹ ਤਾਨੇ ਕੱਸਣ ਲੱਗ ਪੈਂਦਾ ਹੈ, ਕਿਉਂਕਿ ਉਹਨੇ ਖੰਡਾਇਆ ਨਹੀਂ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਭਾਈ ਸੋ ਕਤ ਜਾਣੈ ਪੀਰ ਪਰਾਈ, ਜੇ ਕਿਸੇ ਨੂੰ ਪੀੜਾ ਉੱਠੀਏ, ਦਰਦ ਹੋਈਏ, ਰੋਗ ਲੱਗੇ, ਜਿਹਨੂੰ ਪਹਿਲਾਂ ਹੋਇਆ ਉਹ ਕੋਲ ਖਲੋ ਕੇ ਕਹੇਗਾ, ਭਰਾਵਾ ਪੁੱਛ ਕੁਝ ਨਾ, ਇਹ ਮੈਂ ਖੰਡਾ ਕੇ ਦੇਖਿਆ, ਪੀੜ ਜਰੀ ਨਹੀਂ ਜਾਂਦੀ। ਤੇ ਜਿਹਨੂੰ ਉਹ ਰੋਗ ਨਹੀਂ, ਉਹ ਕਹੇਗਾ ਸਵੇਰੇ ਸ਼ਾਮੇ ਵਿੱਚ ਚੀਕਾਂ ਮਾਰੀ ਜਾਂਦਾ ਹੈ। ਇਸ ਤਰ੍ਹਾਂ ਹੈ ਨਾ, ਸੋਕ ਜਾਣੈ ਪੀਰ ਪਰਾਈ, ਜਾ ਕੇ ਅੰਦਰ ਦਰਦ ਨਾ ਪਾਈ। ਜਿਹਨੇ ਦਰਦ ਨਹੀਂ ਮਾਣਿਆ ਉਹਨੂੰ ਕੀ ਪਤਾ ਕਿਸੇ ਦੇ ਦੁੱਖ ਦਾ। ਹਜ਼ੂਰ ਨੇ ਕਿਹਾ, ਭਾਈ ਕਿ ਦੇਖ ਕੱਲਾ ਤੂੰ ਦੁਖੀ ਨਹੀਂ, ਆਪਣੀ ਸੁਰਤ ਉੱਚੀ ਚੱਕ ਕੇ ਦੇਖ, ਇਸ ਦੁਨੀਆਂ ਵਿੱਚ ਕੋਈ ਘਰ ਦੁੱਖ ਤੋਂ ਨਹੀਂ ਬਚਿਆ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਮਾਇਆ ਜੱਗ, ਉੱਚਾ ਚੜ ਕੇ ਦੇਖਿਆ ਤਾਂ ਘਰ ਕਰ ਇਹ ਅੱਗ, ਤੇ ਫਿਰ ਦੁੱਖ ਹੈ ਕਿੰਨਾ ਕੁ। ਕਹਿਣ ਲੱਗੇ, ਦੁੱਖੀਆਂ ਪੰਡਾ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਖੈਰ ਆਪਾਂ ਜ਼ਿਆਦਾ ਨੈਗੇਟਿਵ ਨਹੀਂ, ਜੋ ਗੁਰੂ ਸਾਹਿਬ ਨੇ ਕਿਹਾ ਉਹ ਸੱਚਾਈ ਹੈ। ਹੁਣ ਦੁੱਖ ਦੇ ਦੋ ਅਸੀਂ ਮੰਨੇ ਹਾਂ, ਚਾਰ ਦੁੱਖ ਬਾਬਾ ਨਾਨਕ ਜੀ ਨੇ ਬਹੁਤ ਵੱਡੇ ਮੰਨੇ, ਖਾਸ ਕਰਕੇ ਚਾਰ ਦੁੱਖ ਨੇ, ਬਾਕੀ ਸਾਰਾ ਉਹਨਾਂ ਦੇ ਵਿੱਚੋਂ ਨਿਕਲਦੇ ਨੇ, ਚਾਰ ਮੇਨ ਨੇ। ਸਭ ਤੋਂ ਪਹਿਲਾ ਦੁੱਖ ਹਜ਼ੂਰ ਨੇ ਬਾਣੀ ਚ ਮੰਨਿਆ ਵਿਛੋੜਾ, ਦੂਜਾ ਦੁੱਖ ਮੰਨਿਆ ਅੰਦਰ ਦੀ ਤ੍ਰਿਪਤੀ ਨਾ ਹੋਣੀ ਕਿਸੇ ਰੂਪ ਵਿੱਚ ਵੀ, ਤੀਜਾ ਦੁੱਖ ਬਾਬਾ ਜੀ ਨੇ ਬਾਣੀ ਚ ਮੰਨਿਆ ਹੈ ਕਿ ਬੰਦੇ ਦੇ ਮੌਤ ਦਾ ਹਰ ਵੇਲੇ ਭੈ ਅੰਦਰ ਰਹਿਣਾ, ਤੇ ਚੌਥਾ ਦੁੱਖ ਮਹਾਰਾਜ ਜੀ ਨੇ ਮੰਨਿਆ ਕਿਸੇ ਬੰਦੇ ਦੇ ਸਰੀਰ ਨੂੰ ਕੋਈ ਰੋਗ ਲੱਗ ਜਾਣਾ। ਬਾਕੀ ਇਹ ਚਾਰਾਂ ਵਿੱਚੋਂ ਨਿਕਲਦੇ ਨੇ, ਜਿੰਨਾ ਵੀ ਪਸਾਰਾ ਹੈ ਨਾ, ਇਹਨਾਂ ਦਾ ਮੁੱਢ ਮੂਲ ਆ ਚਾਰ ਗੱਲਾਂ ਨੇ। ਸਾਹਿਬ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਤੇ ਫੁਰਮਾਇਓ ਨੇ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਇਹਨੂੰ ਕਿਸੇ ਰੂਪ ਚ ਲੈ ਲਓ, ਨਿੱਕੇ ਜਾਏ ਇੱਕ ਬੀਜ ਤੋਂ ਲੈ ਕੇ ਆਦਮ ਜਾਤੀ ਤੱਕ ਲੈ ਜਾਈਏ, जिथे विछोड़ा है उथे दर्द जरूर है। थोड़ा जा असी देखिए पत्ता रुख नालों विछड़द टुटद उस पत्ते वाली थां तो जिथों टुटद उथों भी पानी सिम आता है, विछोड़ा है। जे उस शाख विचों पानी निकलिया पत्ता विछड़ गया यह दुख एडा वड्डा बन गया कि जिहड़ा हरियावल देंदा सी वह सुक गया, सचमुच सुकण तो बाद वह पीला हो गया क्योंकि विछोड़ा पै गया, विछोड़े ने उन्हें अंदर नूं सुका दिता, दुख बन गया। अनाज है भावे बाबा जी दे अमृत बोलां विच उदाहरण भी है कि जिहड़ा दाणा भी धुरे तो विछड़ जांदा है वह भी दुखी हो जाता है क्योंकि जिहड़े किल्ली तो दूर हो जाते हैं वह अक्सर पिस जाते हैं, उन्हां दा आटा बन जाता है। तो गुरु साहब ने बाणी विच फरमाया कि दोए पुड़ चक्की जोड़ के पीसन आए बखेट, जो दर रहे सो उबरे नानक अजब डिठ। वह भी विछोड़ा ही है, दुख है। भरा नालों भरा विछड़ जाता है, शरीरक तौर पर घरों कोई जी चला जाए मौत हो जाए है तो विछोड़ा ही, पर किन्ने वड्डे रुदन नूं जन्म दे के जाता है। इत्थे बस नहीं, आ शरीर इनू भी एक दिन दुख वापरने, अज किन्ना सोहनी चमड़ी लगती है, तन किन्ना अच्छा लगता है, जिदन ए जिंद का विछोड़ा पिया सच ए भी तन भी खाक बन जाएगा, ए भी बदबू आने लग पवेगी। जिदे विचों जिंद विछड़ जाए निकल जाए ओनू को रखन नू तैयार नहीं। गुरु साहब ने बाणी च कहा भाई सब तो वड्डा दुख है वह विछोड़े का, किसे रूप विच आ जाए। यह तो बारमुखी गल्लां ने, पानी विछड़ जाए झील नालों वह काला हो जाता है गुरु ग्रंथ साहब के मुताबिक, संख समुंदर तो विछड़ जाए वह ढाहा मारन लग पैंदा है, अक का फल कितने टाणी नालों विछड़ जाए वह तुंबे तुंबे हो जाते हैं, फुल कितने टाणी नालों टुट जाए विछड़ जाए उहदा खेड़ा उहदी सुगंधी चली जाती है। तो प्यारे जिहड़ा बंदा कई जन्मां दा रब तो विछड़ जाता उहदा हाल की हुंदा होवे, विछोड़ा सब तो वड्डा दुख। जिहड़े प्रमाण दिते ने उह बाणी विच ही ने, रह नायर विछोड़िया कबीर साहब, रतना दी खान तो विछड़े हुए संख, समुंदर तो विछड़े हुए संख, देखी समंदर नूं छड्डी ना क्योंकि एदा विछोड़ा दुख नूं जन्म देगा, तेनूं टाहा मारनिया पैणगी। रह नायर विछोड़िया रो रे संख मजूर, देवल देवल ताड़ी देसै उगवत सूर, सूरज निकलेगा ते तेनू पूरे आ जाएगा, तेरे विचो डरावनी आवाज निकलेगी। जे समुंदर तो ना विछड़दा है ढाहां ते ना मारनिया पैंदियां। बाबा जी का दूसरा वचन है बाणी विच, पब्बर तू हरियावला विछोड़ा दुख, पब्बर तू हरियावला कबला कंचन वन, कह दोखड़े सड़ियो है काली होई आ द्योरी, नानक मैं तन भंग सरोवर दा पानी इना निर्मल। महाराज कहिंदे तेनू दुख की पै गया, तेरे विच सड़ान ते कालापन आ गया, ते अगो दा वी उत्तर सी विछोड़े दा दुख चलिया नहीं गया। कहन लगे जाना, मैनू पता है पब्बर सरोवर कह रहा है, जाना पानी नाल हां जै सेती मेरा संग, जित डिठ है तन पर फड़े चढ़े चवकण वन, जिसनू देख के खेड़ा हुंदा सी उहदे तो टुट गए, विछोड़ा है। भाई परमात्मा तो जदों विछड़दा है कोई एदू वड्डा होर कोई दुख नहीं। जे मैं एक बेनती करा, अंदरों जुड़िया होवे ते शरीरक दुखां दा पहाड़ टुट जाए ता भी ओनू खंडाया जा सकता है। प्यारे जिहड़ा अंदरों टुट जाए शरीरक सुखां दा पहाड़ उहदे कोल होवे, बंदा तां भी कल्पदा रहिंदा। फिर बेनती समझ, अंदरों जुड़िया होवे बाहर दे दुख आ पैण ਉਹ ਬੰਦਾ ਹੰਡਾ ਜਾਂਦਾ ਹੈ, ਪਰ ਅੰਦਰੋਂ ਵਿਛੋੜਾ ਟੁੱਟ ਜਾਏ ਬਾਹਰ ਸੁੱਖਾਂ ਸਹੂਲਤਾਂ ਦੇ ਪਹਾੜ ਜਿੰਨੇ ਸੁੱਖ ਹੋ ਜਾਣ, ਸਮੁੰਦਰ ਜਿੰਨੇ ਸੁੱਖ ਹੋ ਜਾਣ, ਜਿਹੜਾ ਅੰਦਰੋਂ ਟੁੱਟ ਗਿਆ ਉਹਦੇ ਬਾਹਰ ਦੇ ਸੁੱਖ ਵੀ ਦੁੱਖ ਬਣ ਜਾਂਦੇ, ਜਿਹੜਾ ਅੰਦਰੋਂ ਜੁੜ ਗਿਆ ਉਹਦੇ ਬਾਹਰ ਦੇ ਦੁੱਖ ਵੀ ਸੁੱਖ ਨੇ। ਇਸੇ ਨੂੰ ਬਾਬਾ ਜੀ ਨੇ ਕਿਹਾ ਕਿ ਰੁੱਖੋ ਭੋਜਨ ਭੂਮ ਸੈਨ, ਹੈ ਤਾਂ ਦੁੱਖ ਹੀ। ਕਹਿਣ ਲੱਗੇ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੁਖ ਵਿਹਾਰ, ਜਿਹਦੇ ਕੋਲ ਸੌਣ ਲਈ ਮੰਜਾ ਨਾ ਹੋਵੇ, ਖਾਣ ਲਈ ਰੋਟੀ ਨਾ ਹੋਵੇ, ਉਹ ਸੱਚੇ ਪਾਤਸ਼ਾਹ ਕਹਿ ਰਹੇ ਨੇ ਭੈਣੇ ਬੜਾ ਸੁਖੀ, ਪਤੀ ਦਾ ਪਿਆਰ ਸੀਨੇ ਵਿੱਚ, ਪਰਮਾਤਮਾ ਦਾ ਨਾਮ ਸੀਨੇ ਵਿੱਚ, ਪਤਾ ਹੀ ਨਹੀਂ ਲੱਗਦਾ ਰੋਟੀ ਮਿਲੀ ਹੈ ਕਿ ਨਹੀਂ, ਮੰਜਾ ਮਿਲਣਾ ਹੈ ਕਿ ਨਹੀਂ। ਤੇ ਜੇ ਅੰਦਰ ਵਿਛੋੜਾ ਹੋਵੇ, ਤੇ ਮਹਾਰਾਜ ਜੀ ਨੇ ਉਹਨੂੰ ਬਾਣੀ ਵਿੱਚ ਕਿਹਾ, ਧਣੀ ਵਿਖਾਉਣਾ ਪਾਟ ਪਟੰਬਰ ਪਾਹੇ ਸੇਤੀ ਜਾਲੇ, ਉਹ ਅੱਗ ਦੀਆਂ ਲਾਟਾਂ ਬਣ ਜਾਂਦੇ ਨੇ। ਸਭ ਤੋਂ ਪਹਿਲਾਂ ਦੁੱਖ ਹੈ ਵਿਛੋੜੇ ਦਾ। ਸਾਹਿਬ ਨੇ ਕਿਹਾ ਦੁੱਖ ਵਿਛੋੜਾ, ਤੇ ਦੂਜਾ ਦੁੱਖ ਹੈ ਭੁੱਖ ਦਾ, ਅਤ੍ਰਿਪਤੀ, ਤ੍ਰਿਪਤ ਨਾ ਹੋਣਾ। ਤੇ ਭੁੱਖ ਦਾ ਸੰਬੰਧ ਕੇਵਲ ਰੋਟੀ ਨਾਲ ਨਹੀਂ, ਦੇਖੋ ਭੁੱਖ ਦਾ ਸੰਬੰਧ ਹੈ ਅੰਦਰ ਦੀ ਤ੍ਰਿਸ਼ਨਾ ਨਾਲ। ਇੱਕ ਪੇਟ ਵਿੱਚ ਅਸੀਂ ਅੰਨ ਪਾਉਂਦੇ ਹਾਂ, ਇਹ ਸਰੀਰ ਨੂੰ ਚਲਾਉਣ ਲਈ ਭੁੱਖ ਹੈ ਪਿਆਰਿਓ। ਇਸ ਅੰਨ ਨਾਲ ਜਿਹੜੀ ਇੰਦਰੀਆਂ ਕਾਇਮ ਨੇ, ਇਹਨਾਂ ਦੀ ਆਪਣੀ ਭੁੱਖ ਹੈ, ਪੇਟ ਦੀ ਆਪਣੀ ਭੁੱਖ ਹੈ। ਹਰ ਇੰਦਰੇ ਦੀ ਇੱਕ ਇੱਕ ਸਰੀਰ ਹੈ ਤੇ ਇੱਕ ਇਹਦੀ ਆਤਮਾ ਹੈ। ਅੱਖਾਂ ਆ ਬਾਹਰ ਪੁਤਲੀ ਦਿਸਦੀ ਬੋਡੀ ਹੈ, ਪਰ ਇਹਦੇ ਅੰਦਰ ਜਿਹੜੀ ਵੇਖਣ ਵਾਲੀ ਜੋਤ ਹੈ ਸੱਚੀ ਗੱਲ, ਉਹ ਅੱਖਾਂ ਦੀ ਆਤਮਾ ਹੈ। ਕੰਨ ਬਾਹਰ ਸੁਰਾਖ ਨੇ, ਪਰ ਜਿਹੜੀ ਸਰੋਤ ਅੰਦਰ ਸੁਣਦੀ ਸ਼ਕਤੀ, ਉਹ ਇਹਦੀ ਆਤਮਾ ਹੈ। ਉਸ ਤੋਂ ਅੱਗੇ ਜ਼ਬਾਨ ਬੋਲਦੀ ਏ, ਇਹ ਬਾਹਰ ਮੁਖੀ ਮਾਸ ਦਾ ਟੁਕੜਾ ਹੈ, ਪਰ ਜੋ ਕੁਝ ਇਹਨੂੰ ਬੁਲਾਉਣ ਵਾਲੀ ਸੱਤਿਆ, ਉਹ ਇਹਦੀ ਆਤਮਾ ਹੈ। ਆ ਸਕਿੰਦ ਇਹ ਤੁਚਾ ਗਿਆਨ ਇੰਦਰਾ ਹੈ, ਸਿਰਫ ਚਮੜੀ ਏ ਗੋਰੀ ਕਾਲੀ ਕੋਈ ਸਾਂਵਲੀ, ਪਰ ਇਹਨੂੰ ਸਪਰਸ਼ ਕਰਦਿਆਂ ਜਦੋਂ ਹਰਕਤ ਹੁੰਦੀ ਹੈ ਕਿਸ ਚੀਜ਼ ਦੀ, ਤੇ ਸਪਰਸ਼ਤਾ ਨਾਲ ਇਹਨੂੰ ਗਿਆਨ ਹੁੰਦਾ, ਉਹ ਜੋ ਗਿਆਨ ਹੁੰਦਾ ਉਹ ਇਸ ਬੋਡੀ ਦੀ ਆਤਮਾ ਹੈ, ਇਸ ਚਮੜੀ ਦੀ ਆਤਮਾ ਹੈ। ਹਰ ਇੰਦਰੇ ਦੀ ਆਪਣੀ ਅੰਦਰੂਨੀ ਆਤਮਾ ਹੈ, ਪਰ ਉਹ ਸਾਰੀਆਂ ਜਿਹੜੀਆਂ ਨੇ ਉਸ ਨਾਲ ਜੁੜੀਆਂ ਨੇ, ਜਿਹੜਾ ਇਹਦੇ ਅੰਦਰ ਨੂੰ ਚਲਾ ਰਿਹਾ ਹੈ। ਮੇਰੀ ਇੱਕ ਬੇਨਤੀ ਹੈ ਕਿ ਤ੍ਰਿਪਤੀ ਨਾ ਹੋਣੀ, ਇਹ ਵੀ ਇੱਕ ਬੜਾ ਵੱਡਾ ਦੁੱਖ ਹੈ। ਤੁਸੀਂ ਬਹੁਤ ਲੋਕ ਦੇਖੋਗੇ ਜਿਨ੍ਹਾਂ ਦੀ ਮੌਤ ਹੀ ਇਸ ਕਰਕੇ ਹੋ ਜਾਂਦੀ ਹੈ ਕਿ ਜੋ ਕੁਝ ਮੈਂ ਜ਼ਿੰਦਗੀ ਸੋਚਿਆ ਸੀ ਮੇਰੇ ਨਾਲ ਹੋਇਆ ਨਹੀਂ, ਨਾ ਹੋਣ ਕਰਕੇ, ਕਿਉਂਕਿ ਭੁੱਖ ਸੀ, ਭੁੱਖ ਪੂਰੀ ਨਾ ਹੋਈ, ਇਸੇ ਕਰਕੇ ਉਹਨਾਂ ਦੀ ਮੌਤ ਹੋ ਗਈ। ਭਾਵੇਂ ਰਾਜ ਹੋਵੇ, ਭਾਵੇਂ ਸੰਸਾਰ ਦਾ ਸੁੱਖ ਹੋਵੇ, ਗੁਰੂ ਸਾਹਿਬ ਕਹਿੰਦੇ ਨੇ ਇਸ ਭੁੱਖ ਵਿੱਚੋਂ ਸਾਰੇ ਦੁੱਖ ਨਿਕਲਣਗੇ। ਭੁੱਖ ਬਹੁਤ ਵੱਡਾ ਦੁੱਖ ਹੈ, ਜਿੱਥੇ ਤ੍ਰਿਪਤੀ ਨਾ ਹੁੰਦੀ ਹੋਵੇ, ਇਹ ਦੁੱਖ ਵੀ ਬੰਦੇ ਨੂੰ ਮੌਤ ਵੱਲ ਲੈ ਜਾਂਦਾ ਹੈ। ਪਹਿਲਾ ਦੁੱਖ ਵਿਛੋੜੇ ਦਾ ਹੈ, ਦੂਜਾ ਦੁੱਖ ਅੰਦਰ ਦੀ ਭੁੱਖ ਹੈ, ਤ੍ਰਿਸ਼ਨਾ ਦਾ ਹੈ, ਤੇ ਮਹਾਰਾਜ ਜੀ ਨੇ ਕਿਹਾ ਤੀਜਾ ਦੁੱਖ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸ਼ਕਤਵਾਰ ਜਮਦੂਤ, ਤੀਜਾ ਦੁੱਖ ਹੈ ਮੌਤ ਦਾ। ਸ਼ਕਤੀਸ਼ਾਲੀ ਜਮਦੂਤ ਦਾ ਹਰ ਬੰਦਾ ਯਤਨ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਮੈਂ ਬਚ ਜਾਵਾਂ, ਮੈਂ ਮਰਾਂ ਨਾ, ਤੇ ਮੈਂ ਸਲੀਅਤ ਬੇਨਤੀ ਕਰਾਂ। ਬੜੇ ਸੋਹਣੀ ਗੱਲ ਡਾਕਟਰ ਨੇ ਕੀ ਸਾਹਿਬ ਹੁਣਾਂ ਕਹੀ ਸੀ, ਉਹ ਕਹਿੰਦੇ ਨੇ ਸੱਚਾਈ ਇਹ ਵੇ ਕਿ ਜੋ ਕੁਝ ਅਸੀਂ ਆਪਣੇ ਚੁਗਿਰਦੇ ਬਚਨ ਦੀ ਔਸ਼ਧੀ ਦਵਾਈ ਸਾਜ਼ੋ ਸਮਾਨ ਹੋਸਪਿਟਲ ਦੇਖ ਰਹੇ ਹਾਂ, ਇਹਨਾਂ ਸਾਰਿਆਂ ਦਾ ਮਕਸਦ ਇੱਕੋ, ਬੰਦਾ ਮਰ ਨਾ ਜਾਏ। ਮਕਸਦ ਇਹ ਹੈ ਭੈ ਮਹਾਰਾਜ ਕਹਿੰਦੇ ਨੇ, ਫਿਰ ਇਹ ਵਾਪਰ ਨਹੀਂ ਵਿਖੇ, ਪਰ ਦੁੱਖ ਬੜਾ ਵੱਡਾ ਹੈ। ਮਹਾਂਪੁਰਖ ਵੱਡੇ ਵੱਡੇ ਇਸ ਦੁੱਖ ਨੂੰ ਦੇਖ ਕੇ ਉਹਨਾਂ ਕਿਹਾ ਪਰਮਾਤਮਾ ਕਿਰਪਾ ਕਰ, ਇਹ ਵਾਪਰਨਾ, ਬਾਕੀ ਤਾਂ ਸ਼ਾਇਦ ਕਿਸੇ ਨੂੰ ਵਾਪਰੇ ਕਿ ਨਾ ਵਾਪਰੇ, ਇਸ ਦੁੱਖ ਤੋਂ ਤਾਂ ਬਚ ਹੀ ਕੋਈ ਨਹੀਂ ਸਕਦਾ। ਕਬੀਰ ਜੈਸੇ ਮਹਾਂਪੁਰਖ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਖਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਕਹਿੰਦੇ ਦੁਨੀਆਂ ਦੇਖੋ ਸੜਦੀ ਪਈ ਹੈ, ਕੇਸ ਸੁੱਕੇ ਘਾਹ ਦੀ ਤਰ੍ਹਾਂ ਸੜ ਗਏ, ਖੱਡੀਆਂ ਸੁੱਕੀਆਂ ਲੱਕੜਾਂ ਦੀ ਤਰ੍ਹਾਂ ਸੜ ਗਈਆਂ। ਕਹਿੰਦੇ ਇਸ ਦੁਨੀਆਂ ਨੂੰ ਦੇਖ ਕੇ ਉਦਾਸੀ ਹੋ ਗਈ, ਮੌਤ ਸੱਚਾਈ ਹੈ। ਤੇ ਗੁਰੂ ਸਾਹਿਬ ਨੇ ਕਿਹਾ ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ, ਮੌਤ ਇੱਕ ਬੜਾ ਵੱਡਾ ਦੁੱਖ ਹੈ। ਚੌਥਾ ਦੁੱਖ ਪਿਆਰੇ ਆ ਜਿਹੜਾ ਸਰੀਰ ਨੂੰ ਲੱਗ ਜਾਂਦਾ, ਫਿਰ ਬੇਨਤੀ ਸਮਝੋ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਕਿਸੇ ਨੂੰ ਪੀੜ ਹੋ ਗਈ, ਕਿਸੇ ਨੂੰ ਕੋਈ ਬਿਮਾਰੀ ਲੱਗ ਗਈ, ਤਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕੱਟੇ ਜਾ ਸਕਦੇ ਨੇ, ਖੰਡਾਏ ਜਾ ਸਕਦੇ ਨੇ, ਪਹਿਲਾਂ ਇਹ ਗੱਲ ਸਮਝ ਦੁੱਖ ਹੈ ਨੀ ਕੀ, ਦੁੱਖ ਕੀ ਹੈ। ਇਹ ਚਾਰ ਦੁੱਖ ਸਿਰਫ ਅਸੀਂ ਅਗਲੀ ਤੁਕ ਦੇ ਪਹਿਲਾਂ ਅਰਥ ਕਰ ਰਹੇ ਹਾਂ ਕਿ ਨਾਨਕ ਦੁੱਖ ਭਰਮ ਭਉ ਜਾਏ, ਇਹ ਦੁੱਖ ਨੇ। ਭਰਮ ਇਹ ਕੀ ਚੀਜ਼ ਹੈ, ਅਖਰੀ ਅਰਥ ਇਹ ਕਰਾਂਗੇ ਤੇ ਭਰਮ ਦੇ ਅਖਰੀ ਅਰਥ ਨੇ ਭੁਲੇਖਾ, ਭੁਲੇਖਾ ਸ਼ਬਦ ਅਸੀਂ ਕਹਿ ਲਾਂਗੇ। ਜੇ ਹੋਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਖੀਏ ਤੇ ਭਰਮ ਦਾ ਅਰਥ ਇਹ ਨਿਕਲੇਗਾ ਕਿ ਜਿਸ ਚੀਜ਼ ਨੂੰ ਅਸੀਂ ਸਾਰੀ ਜ਼ਿੰਦਗੀ ਅਸਲੀਅਤ ਵਿੱਚ ਕੁਝ ਸਮਝਦੇ ਰਹੇ, ਜੋ ਕੁਝ ਅਸੀਂ ਸਮਝਦੇ ਰਹੇ ਜਦੋਂ ਨੇੜੇ ਗਏ ਉਹ ਕੁਛ ਨਾ ਨਿਕਲਿਆ ਜੋ ਕੁਝ ਸਮਝਿਆ ਸੀ। ਅਸੀਂ ਕੁਝ ਸੋਚਦੇ ਰਹੇ, ਕੁਝ ਦੇਖਦੇ ਰਹੇ ਤੇ ਨਿਕਲਿਆ ਕੁਛ ਹੋਰ। ਇਹਨੂੰ ਹਜ਼ੂਰ ਨੇ ਬਾਣੀ ਵਿੱਚ ਇੱਕ ਤੁਕ ਵਿੱਚ ਅਰਥ ਕੀਤੇ ਨੇ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਹੈ ਭਰਮ ਕਿ ਜੋ ਕੁਝ ਮੰਨਿਆ ਹੈ ਉਹ ਕੁਝ ਨਾ ਨਿਕਲੇ। ਕਹਿੰਦੇ ਨੇ ਇਹ ਸਭ ਤੋਂ ਵੱਡਾ, ਇਹ ਵੀ ਇੱਕ ਅੰਦਰ ਨੂੰ ਪਰੇਸ਼ਾਨ ਕਰਦਾ ਤੇ ਭਰਮ ਦੇਖੋ ਕਿੱਥੇ ਕਿੱਥੇ ਨੇ ਵਿਆਪ ਰਿਹਾ। ਜੋ ਕੁਝ ਬੰਦਾ ਸਮਝ ਰਿਹਾ ਉਹ ਤੱਤ ਨਾ ਨਿਕਲੇ। ਮਾਰੂਥਲ ਤਪਦੇ ਨੇ, ਰੇਤ ਚਮਕਦੀ ਏ, ਬੰਦੇ ਨੂੰ ਪਤਾ ਵੀ ਰੇਤ ਚਮਕ ਰਹੀ ਏ, ਪਰ ਮਿਰਗ ਭਰਮ ਵਿੱਚ ਪੈ ਗਿਆ। ਨਹੀਂ ਕਹਿੰਦਾ ਪਾਣੀ ਦੀਆਂ ਛੱਲਾਂ, ਪਾਣੀ ਮੇਰੇ ਵੱਲ ਆ ਰਿਹਾ। ਅੱਖਾਂ ਨੂੰ ਭੁਲੇਖਾ ਪਿਆ, ਸਾਰਾ ਦਿਨ ਦੌੜਦਾ ਰਿਹਾ ਪਰ ਪਾਣੀ ਦੀ ਤਾਂ ਇੱਕ ਬੂੰਦ ਵੀ ਨਸੀਬ ਨਹੀਂ। ਕੋਈ ਭਰਮ ਸੀ, ਇੱਕ ਭਰਮ ਹੈ। ਬੱਦਲ ਆਏ ਨੇ, ਤਪਦਾ ਹੋਇਆ ਪਿੰਡਾ ਬੱਦਲਾਂ ਦੀ ਛਾਂ ਥੱਲੇ ਆਇਆ ਤੇ ਮਨ ਨੇ ਕਿਹਾ ਹੁਣ ਕੋਈ ਪਰਵਾਹ ਨਹੀਂ, ਪਰ ਇਹ ਭਰਮ ਨਿਕਲ ਗਿਆ ਜਦੋਂ ਬੱਦਲ ਉਡਾਰੀ ਮਾਰ ਕੇ ਤੇਜ਼ੀ ਨਾਲ ਅੱਗੇ ਨਿਕਲ ਗਿਆ। ਕੱਲਾ ਇਹ ਭਰਮ ਨਹੀਂ, ਇਹ ਵੀ ਭਰਮ ਹੈ ਕਿ ਇਹ ਪਰਿਵਾਰ ਮੇਰਾ ਹੈ, ਇਹ ਸੰਸਾਰ ਮੇਰਾ ਹੈ, ਇਹ ਘਰ ਮੇਰਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਵੀ ਭੁਲੇਖਾ ਉਦੋਂ ਚੁੱਕਿਆ ਗਿਆ ਕਿ ਜਦੋਂ ਬੰਦੇ ਨੂੰ ਇੱਕ ਇੱਕ ਕਰਕੇ ਸਾਰੇ ਸਾਥ ਛੱਡਣ ਲੱਗ ਪਏ। ਭਰਮ ਹਿੱਸਾ ਜੋ ਸਮਝਿਆ ਉਹ ਨਹੀਂ ਨਿਕਲਿਆ। ਇਸੇ ਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਭਾਈ ਕਿ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮ ਸਰ ਮੁਵੇ ਅਜ਼ਰਾਈਲ ਗ੍ਰਿਫਤ ਹੈ ਦਿਲ ਗੇਚ ਨਾ ਦਾਨੀ। ਕਿਸ ਭਰਮ ਚ ਪੈ ਗਿਆ ਝੱਲਿਆ ਦਿਲਾ, ਮੌਤ ਨੇ ਤੇਰੇ ਸਿਰ ਦੇ ਵਾਲਾਂ ਨੂੰ ਘੁੱਟ ਕੇ ਪਕੜਿਆ, ਤੂੰ ਫਿਰ ਵੀ ਭਰਮ ਚ ਜੀ ਕੇ ਕਹਿਣਾ ਪਿਆ ਸਾਰੇ ਮੇਰੇ ਨੇ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਹਜ਼ੂਰ ਦੀ ਤੁਖ ਜਨ ਇਸਤਰੀ ਪਿਸਰ ਪੁੱਤਰ ਪਦਰ ਪਿਤਾ ਬਿਰਾਦਰਾਂ ਦਰ ਤੇ ਭਰਾ। ਇਹ ਭਰਮ ਸੀ ਕਿ ਮੇਰੀ ਇਸਤਰੀ, ਮੇਰੇ ਪੁੱਤਰ, ਮੇਰੇ ਭਰਾ, ਮੇਰਾ ਬਾਪ, ਮੇਰਾ ਏਡਾ ਵੱਡਾ ਕੁਟੰਬ। ਮਹਾਰਾਜ ਕਹਿੰਦੇ ਜਦੋਂ ਡਿੱਗਣ ਲੱਗਾ ਇਹਨਾਂ ਵਿੱਚੋਂ ਕੋਈ ਵੀ ਮੈਨੂੰ ਉਠਾਉਣ ਵਾਸਤੇ ਅੱਗੇ ਨਹੀਂ ਆਇਆ, ਭਰਮ ਨਿਕਲ ਗਿਆ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ, ਕੋਈ ਵੀ ਇਹਨਾਂ ਵਿੱਚੋਂ ਨਹੀਂ। ਦਸਤੰਗੀਰ, ਦਸਤੰਗੀਰ ਦਾ ਅਰਥ ਹੁੰਦਾ ਹੱਥ ਪਕੜਨ ਵਾਲਾ, ਕਸ ਨੇਸ ਦਸਤੰਗੀਰ ਆਖਰ ਬੇਅਫਤਮ ਕਸਮਾ ਦਰਦ ਚੂੰ ਸ਼ਬਦ ਤਕਬੀਰ। ਜਦੋਂ ਡਿੱਗੇ ਜਨਾਜ਼ੇ ਦੀ ਨਮਾਜ਼ ਪੜਨ ਵਾਲੇ ਆਏ, ਕਿਸੇ ਨੇ ਕਿਹਾ ਕਿ ਇਹਨੂੰ ਘਰ ਲੈ ਜਾਈਏ, ਹਰ ਇੱਕ ਨੇ ਕਿਹਾ ਵੀ ਗਹਿਰੀ ਟੋਆ ਪੱਟੋ, ਇਹਨੂੰ ਖਾਕ ਦੇ ਸਪੁਰਦ ਡੂੰਘਾ ਦੱਬਿਆ ਜਾਏ। ਭਰਮ ਹੈ, ਭਰਮ ਕਹਿ ਰਿਹਾ ਹੈ ਕਿ ਆ ਮੇਰੇ ਤੇ ਸਭ ਕੁਝ ਰਹਿਣੀ, ਜਵਾਨੀ ਰਹਿਣੀ, ਤਾਕਤ ਰਹਿਣੀ ਹੈ। ਪਰ ਸੱਚੀ ਮੁੱਚੀ ਭਰਮ ਦੀ ਬੜੀ ਵੱਡੀ ਵਿਆਖਿਆ, ਮੈਂ ਸਿਰਫ ਸੰਖੇਪ ਚੱਲਣਾ। ਇਹ ਵੀ ਭਰਮ ਜ਼ਿੰਦਗੀ ਵਿੱਚ ਨਿਕਲ ਜਾਂਦਾ ਹੈ ਜਦੋਂ ਤਨ ਖੀਣ ਹੁੰਦਾ ਹੈ, ਸਰੀਰ ਦੀ ਸ਼ਕਤੀ ਕਮਜ਼ੋਰ ਪੈਂਦੀ ਹੈ, ਉਦੋਂ ਕਹਿੰਦੇ ਵੀ ਭਰਮ ਨਿਕਲ ਗਿਆ। ਤੇ ਬਾਬਾ ਫਰੀਦ ਸਾਹਿਬ ਵਰਗੇ ਮਹਾਂਪੁਰਖਾਂ ਤਾਕਿਆ, ਕਹਿਣ ਲੱਗੇ ਭਰਮ ਨਿਕਲਿਆ ਜਦੋਂ ਦੰਦ ਨਿਕਲ ਗਏ, ਅੱਖਾਂ ਦੀ ਜੋਤ ਚਲੀ ਗਈ, ਕੰਨਾਂ ਦੀ ਸਰੋਤ ਚਲੀ ਗਈ, ਪੈਰਾਂ ਦੀ ਸ਼ਕਤੀ ਚਲੀ ਗਈ, ਹੱਥਾਂ ਦੀ ਪਕੜ ਚਲੀ ਗਈ। ਸਰੀਰ ਨੇ ਢਾਹ ਮਾਰ ਕੇ ਕਿਹਾ ਕਿਸ ਭਰਮ ਚ ਜੀਂਦੇ ਸਾਂ, ਜਿਹੜੇ ਮੇਰੇ ਨਾਲ ਜੁੜੇ ਸਨ ਉਹ ਤਾਂ ਮੈਨੂੰ ਸਾਥ ਛੱਡ ਕੇ ਚਲੇ ਗਏ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਹੇੜੇ ਮੁੱਤੀ ਢਾਂ ਸੇ ਜਾਨੀ ਚੱਲ ਗਏ। ਭਰਮ ਹੈ, ਮਹਾਰਾਜ ਕਹਿੰਦੇ ਨੇ ਭਰਮ ਨਿਕਲ ਜਾਂਦਾ ਹੈ। ਅਵਿਦਿਆ ਭਰਮ ਹੈ, ਅਗਿਆਨ ਭਰਮ ਹੈ। ਹਜ਼ੂਰ ਨੇ ਕਿਹਾ ਇੱਕ ਦੁੱਖ, ਦੂਜਾ ਭਰਮ ਤੇ ਤੀਜਾ ਗੁਰਮੁਖੋ ਭੈ। ਡਰ ਹਰ ਇੱਕ ਨੂੰ ਵਿਆਪਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਕਿ ਪਰਮਾਤਮਾ ਨੇ ਸਗਲਿਆਂ ਭਉ ਲਿਖਿਆ ਸਿਰਲੇਖ, ਸਗਲਿਆਂ ਲਿਖਿਆ ਸਾਰਿਆਂ ਦੇ ਮੱਥੇ ਤੇ ਭਉ ਦਾ ਲੇਖ ਲਿਖਿਆ। ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਇੱਕ ਕੇਵਲ ਪਰਮਾਤਮਾ ਜਿਹੜਾ ਉਹ ਨਿਰਭਉ ਹੈ। ਸਾਹਿਬ ਨੇ ਕਿਹਾ ਸਗਲ ਸਮੱਗਰੀ ਡਰੈ ਵਿਆਪੀ ਬਿਨ ਡਰ ਕਰਨਾ ਹਾਰ। ਸਾਰੀ ਦੁਨੀਆ ਡਰ ਦੇ ਵਿੱਚ ਫਸੀ ਪਈ ਏ, ਜਿਹਨੇ ਸਭ ਕੁਝ ਪੈਦਾ ਕੀਤਾ ਉਹਨੂੰ ਕੋਈ ਡਰ ਨਹੀਂ। ਸਾਹਿਬ ਕਹਿੰਦੇ ਦੁੱਖ ਤੇ ਭਰਮ ਹੈ ਇਸੇ ਕਰਕੇ ਤੈਨੂੰ ਭੈ ਲੱਗਦਾ ਪਿਆ, ਤੈਨੂੰ ਅਸਲੀਅਤ ਦਾ ਪਤਾ ਨਹੀਂ, ਤੇ ਭੈ ਵੀ ਕਈ ਰੂਪਾਂ ਵਿੱਚ ਹੈ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਭੈ ਹੈ ਦੁਨਿਆਵੀ ਤੇ ਇੱਕ ਭੈ ਹੈ ਦੀਨੀ। ਜੇ ਥੋੜਾ ਜਿਹਾ ਸੌਖਾ ਇਹਨੂੰ ਸਮਝ ਲਈਏ, ਦੁਨਿਆਵੀ ਤੇ ਦੀਨੀ ਦੋ ਭੈ ਨੇ। ਦੁਨਿਆਵੀ ਭੈ ਹੈ ਨੁਕਸਾਨ ਨਾ ਹੋ ਜਾਏ, ਦੁਨਿਆਵੀ ਭੈ ਹੈ ਹਰ ਵਕਤ ਬੰਦੇ ਨੂੰ ਖਾਂਦਾ ਹੈ, ਭਾਵੇਂ ਸੰਤਾਨ ਰੂਪ ਵਿੱਚ, ਪਰਿਵਾਰ ਰੂਪ ਵਿੱਚ, ਧਨ ਰੂਪ ਵਿੱਚ, ਕਿ ਮੇਰਾ ਆਹ ਨੁਕਸਾਨ ਨਾ ਹੋ ਜਾਏ। ਇੱਕ ਭੈ ਹੈ ਦੁਨਿਆਵੀ ਭੈ ਵਿੱਚ ਹੀ, ਮੈਨੂੰ ਕੋਈ ਚੋਟ ਨਾ ਮਾਰ ਜਾਏ, ਮੇਰੇ ਉੱਤੇ ਵਾਰ ਨਾ ਕੋਈ ਕਰਦਾ, ਮੇਰੇ ਘਰ ਦੇ ਅੰਦਰ ਕੋਈ ਕਲੇਸ਼ ਨਾ ਪਾ ਦੇ। ਤੇ ਦੀਨੀ ਭੈ ਇਹ ਵੇ ਕਿ ਜਿੱਥੇ ਇਹ ਸਮਝ ਪੈਂਦੀ ਪਈ ਪਤਾ ਨਹੀਂ ਅਗਾਂ ਮੇਰੇ ਨਾਲ ਬੰਨਾ ਕੀ ਹੈ, ਉਹ ਵੀ ਭੈ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਇੱਕ ਆਪੀਨਾ ਪਤਲੀ ਸ਼ਹਿ ਕੇਰੇ ਬੋਲਾ। ਇਹ ਦੀਨੀ ਭੈ ਹੈ, ਧਰਮ ਦਾ ਇੱਕ ਭੈ ਹੈ। ਮਹਾਰਾਜ ਕਹਿੰਦੇ ਕੋਈ ਬਚਿਆ, ਇੱਥੇ ਸਾਧੂ ਧਰਮਾਤਮਾ ਵੀ ਉਸਦੇ ਭੈ ਚ ਨੇ, ਪਰ ਫਰਕ ਇਹਨਾਂ ਕਿ ਦੁਨੀਆਂ ਦਾ ਭੈ ਬੰਦੇ ਦੇ ਅੰਦਰ ਨੂੰ ਮੈਲਿਆ ਕਰਦਾ ਹੈ, ਤੇ ਦੀਨ ਦਾ ਭੈ ਜਿਹੜਾ ਉਹ ਅੰਦਰ ਨੂੰ ਨਿਰਮਲ ਕਰ ਦਿੰਦਾ ਹੈ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ। ਮਹਾਰਾਜ ਕਹਿੰਦੇ ਹਰ ਬੰਦਾ ਦੁੱਖ ਵਿੱਚ, ਭਰਮ ਵਿੱਚ ਤੇ ਭੈ ਵਿੱਚ ਜੀ ਰਿਹਾ। ਧੰਨ ਗੁਰੂ ਅਰਜੁਨ ਦੇ, ਫਿਰ ਇੱਕ ਕਿਰਪਾ ਕਰੋ, ਆਪ ਵੈਦ ਹੋ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ, ਆਪ ਸਭ ਕੁਝ ਜਾਣਦੇ ਹੋ, ਇੱਕ ਕਿਰਪਾ ਕਰਕੇ ਦੱਸ ਦਿਓ ਵੀ ਇਹਨਾਂ ਤਿੰਨਾਂ ਤੋਂ ਜਿਉਂਦੇ ਜੀ ਖਿਹੜਾ ਕਿਵੇਂ ਛੁੱਟ ਸਕਦਾ, ਦੁੱਖ ਤੋਂ, ਭਰਮ ਤੋਂ ਤੇ ਭੈ ਤੋਂ। ਸਤਿਗੁਰੂ ਨੇ ਫਿਰ ਸਾਡੇ ਲਈ ਜੋ ਹੁਕਮ ਕੀਤਾ, ਪਹਿਲਾ ਬਚਨ ਇਹ ਕਿਹਾ, ਤਜੋ ਸਿਆਨਪ ਸੁਰ ਜਨੋ। ਤਜੋ ਦਾ ਅਰਥ ਹੈ ਤਿਆਗ ਦਿਓ, ਛੱਡ ਦਿਓ। ਸਿਆਨਪ ਅਕਲ, ਚਤੁਰਾਈ, ਇਹਦੇ ਹੋਰ ਅਰਥ ਸੌਖੇ ਹੋਣਗੇ। ਸੁਰ ਜਨੋ, ਸੁਰ ਜਨੋ ਦਾ ਅਰਥ ਹੈ ਭਲੇ ਲੋਕੋ, ਉਹ ਭਲੇ ਬੰਦਿਓ, ਜੇ ਇਹਨਾਂ ਤਿੰਨਾਂ ਤੋਂ ਬਚਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਹਜ਼ੂਰ ਨੇ ਦੇਖੋ ਸੰਬੋਧਨ ਦੂਜੇ ਨੂੰ ਇੱਥੇ ਕੀਤਾ, ਤਜੋ ਸਿਆਣਪ ਸੁਰ ਜਨੋ, ਭਲੇ ਲੋਕੋ, ਆਪਣੇ ਅੰਦਰ ਦੀ ਸਿਆਣਪ ਨੂੰ ਛੱਡ ਦਿਓ, ਸਮਰਪਿਤ ਹੋ ਜਾਓ। ਆਓ ਥੋੜਾ ਜਿਹਾ ਅਸੀਂ ਬਾਣੀ ਚ ਦੇਖੀਏ, ਜਿੰਨਾ ਬੰਦਾ ਸਿਆਣਾ ਬਣਦਾ, ਇਹਦਾ ਮਤਲਬ ਇਹ ਨਹੀਂ ਤਲੀਮ ਨਹੀਂ ਲੈਣੀ, ਅਕਲ ਨਹੀਂ ਲੈਣੀ, ਗੁਣ ਨਹੀਂ ਲੈਣਾ। ਸਿਆਣਪ ਦਾ ਅਰਥ ਕਿ ਬੰਦਾ ਵਿਖਾਉਂਦਾ ਕੁਝ, ਕਰਦਾ ਕੁਝ, ਬੋਲਦਾ ਕੁਝ। ਸਿਆਣਪ ਦਾ ਅਰਥ ਇਹ ਕਰ ਲਈਏ ਕਿ ਕਈ ਵਾਰੀ ਬੰਦਾ ਪਰਮਾਤਮਾ ਦੀ ਕੀਤੀ ਹੋਈ ਤੋਂ ਵੀ ਆਪਣੇ ਖਿਆਲ ਅੱਗੇ ਲਿਜਾਣ ਦਾ ਯਤਨ ਕਰਦਾ ਹੈ ਕਿ ਮੈਂ ਸਿਆਣਾ ਹਾਂ। ਤੇ ਗੁਰੂ ਗ੍ਰੰਥ ਸਾਹਿਬ ਨੇ ਜਿੰਨੇ ਕੁ ਪ੍ਰਮਾਣ ਹਜ਼ੂਰ ਨੇ ਬਖਸ਼ਿਸ਼ ਕੀਤੇ, ਮਹਾਰਾਜ ਨੇ ਸਿਆਣੇ ਨੂੰ ਹੀ ਆਣਾ ਕਿਹਾ। ਕਹਿੰਦੇ ਤੈਨੂੰ ਤਾਂ ਪਤਾ ਹੀ ਕੋਈ ਨਹੀਂ ਅਜੇ। ਹਜ਼ੂਰ ਨੇ ਕਿਹਾ, ਸੱਸਾ ਸਿਆਣ ਪਛਾੜ ਇਹ ਆਨਾ, ਹਿਕਮਤ ਹੁਕਮ ਨਾ ਪ੍ਰਭ ਪਤੀਆਂ ਨਾ। ਸੱਸੇ ਅੱਖਰ ਰਾਹੀਂ ਉਹ ਕਹਿਣ ਲੱਗੇ, ਇਹ ਆਣਿਆ ਤੂੰ ਸਿਆਣਪ ਨੂੰ ਛੱਡ ਦੇ, ਪਰਮਾਤਮਾ ਹੁਕਮ ਨਾਲ ਤੇ ਚਤੁਰਾਈਆਂ ਚਲਾਕੀਆਂ ਨਾਲ ਕਦੀ ਪਤੀਜਦਾ ਨਹੀਂ। ਹਜ਼ੂਰ ਦਾ ਬਚਨ ਸੀ, ਰੋਜ਼ ਪੜ੍ਹਦੇ ਹਾਂ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੇ ਜਿੰਨਾ ਬੰਦਾ ਸਿਆਣਾ ਬਣਦਾ ਉਹਨਾਂ ਨੂੰ ਜਮ ਡਰਾਉਂਦਾ ਹੈ। ਬਾਬਾ ਜੀ ਦਾ ਬਚਨ ਹੈ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਸਿਆਣੇ ਨੂੰ ਵਿਆਪਦਾ ਪਿਆ, ਭਗਤ ਨੂੰ ਨਹੀਂ ਕਿਹਾ। ਸਾਹਿਬ ਕਹਿੰਦੇ ਨੇ ਸਿਆਣਪ, ਪਹਿਲੀ ਗੱਲ ਇਹਨੂੰ ਛੱਡ ਦੇ, ਤੂੰ ਸਮਰਪਿਤ ਹੋ ਜਾ। ਤੇ ਸਿਆਣਪ ਦਾ ਅਰਥ ਇਹ ਹੀ ਕਰਾਂਗੇ ਕਿ ਜੇ ਸਮਰਪਿਤ ਹੋਣਾ ਮੇਰੇ ਮਾਲਕਾ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ, ਰਾਮ ਮੈਨੂੰ ਸਮਝ ਕੋਈ ਨਹੀਂ, ਇਸ ਗੱਲ ਦਾ ਧਾਰਨੀ ਹੋ, ਚਤੁਰਾਈ ਨਾ ਕਰੇ। ਜੇ ਤੂੰ ਕਹਿ ਵੀ ਮੈਂ ਸਿਆਣਪ ਨਾਲ, ਅਕਲ ਨਾਲ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਕ ਤੁਕ ਆਉਂਦੀ, ਜਿੰਨਾ ਬੰਦਾ ਸਿਆਣਾ ਹੋਈ ਜਾਂਦਾ ਉਹਨਾਂ ਦੂਰ ਹੋਈ ਜਾਂਦਾ। ਗੁਰਮਤ ਸਾਚੀ, ਹੁਜ਼ਤ ਦੂਰ, ਜਿੰਨਾ ਹੁਜ਼ਤਾਂ ਕਰਦਾ ਉਹਨਾਂ ਦੂਰ ਬਣ ਚਲਾ ਗਿਆ। ਤੇ ਸਾਹਿਬ ਕਹਿੰਦੇ ਨੇ ਬਹੁਤ ਸਿਆਣਪ ਲੱਗਾ, ਧੂਰ, ਧੂਰ ਦਾ ਅਰਥ ਕਰਾਂਗੇ ਮੈਲ। ਜਿੰਨਾ ਬੰਦਾ ਸਿਆਣਾ ਬਣ ਬਣ ਕੇ ਗੁਰੂ ਕੋਲ ਆਇਆ, ਸੱਚੀ ਮੁੱਚੀ ਇੰਨਾ ਮੈਲਾ ਹੋ ਗਿਆ। ਤੁਹਾਡੇ ਸਾਹਮਣੇ ਸਿੱਖ ਜਗਤ ਵਿੱਚ ਆਹ ਕੁਝ ਵਾਪਰਦਾ ਪਿਆ, ਜਦੋਂ ਭੋਲੇ ਭਾਏ ਕੀਰਤਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਸੱਚਮੁੱਚ ਉਦੋਂ ਰਸ਼ ਹੈ। ਤੇ ਜਦੋਂ ਕਹਿਣ ਲੱਗ ਪੈਂਦੇ ਨੇ ਅਸੀਂ ਸਿਆਣੇ ਵਿਦਵਾਨ ਬਣ ਗਏ, ਖਿਮਾ ਕਰਿਓ, ਉਦੋਂ ਜਮਾਤ ਤੋਂ ਵੀ ਦੂਰ ਚਲੇ ਜਾਂਦੇ। ਸਿਆਣਪ ਸੱਚਮੁੱਚ ਦੂਰੀ ਬਣਾਉਂਦੀ ਹੈ, ਅੰਦਰ ਨੂੰ ਧੂੜ ਲਾਉਂਦੀ ਹੈ। ਹਜ਼ੂਰ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ। ਇਸ ਸਿਆਣਪ ਚਤੁਰਾਈ ਨੂੰ ਬੰਦਾ ਇਸ ਤਰ੍ਹਾਂ ਵਰਤਦਾ ਕਿ ਜਿਵੇਂ ਚਲਾਕੀ ਨਾਲ ਕਿਸੇ ਤੋਂ ਆਪਣਾ ਕੰਮ ਕਰਾ ਲਿਆ ਤੇ ਪਿੱਛੋਂ ਕੁਝ ਹੋਰ ਨਿਕਲਿਆ। ਕਈ ਵਾਰੀ ਬੰਦਾ ਚਲਾਕੀ ਪਰਮਾਤਮਾ ਨੂੰ ਵਰਤਣੀ ਚਾਹੁੰਦਾ, ਪਰ ਇਹ ਗੱਲ ਚੇਤੇ ਰੱਖਿਓ, ਉਹਦਾ ਬਿਰਧ ਹੈ ਪਰਦੇ ਪਾ ਦੇਣਾ, ਪਰ ਚਲਾਕੀ ਚੱਲਦੀ ਬਿਲਕੁਲ ਨਹੀਂ। ਜੇ ਮੰਨ ਲਓ ਚਲਾਕੀ ਨਾਲ ਕੋਈ ਗੱਲ ਬਣ ਗਈ, ਇਹਦਾ ਅਰਥ ਇਹ ਨਹੀਂ ਕਿ ਰੱਬ ਭੁੱਲ ਗਿਆ, ਬਸ ਇਸ ਪਾਸੇ ਜਾਓ, ਉਹਨੇ ਪਰਦਾ ਪਾ ਦਿੱਤਾ। ਮੈਂ ਦੋ ਉਦਾਹਰਨਾਂ 100 ਸਾਖੀ ਵਿੱਚੋਂ ਵੀ ਨੇ ਤੇ ਦਸ਼ਮੇਸ਼ ਪਿਤਾ ਜੀ ਦੇ ਜੀਵਨ ਵਿੱਚੋਂ ਨੇ, ਜਿੱਥੇ ਬੰਦਿਆਂ ਚਲਾਕੀ ਕੀਤੀ, ਮਹਾਰਾਜ ਜੀ ਨੇ ਨਾਲ ਹੀ ਪਕੜ ਲਿਆ। ਸਿਰਫ ਬਾਹਰ ਮੁਖੀ ਉਦਾਹਰਨਾਂ ਨੇ ਕਿ ਅੱਗੇ ਆਪਾਂ ਤੁਰਾਂਗੇ ਵੀ ਤਾਂ ਜੋ ਸਿਆਣਪ ਸੁਰਜਣੋ ਬੰਦਗੀ ਕਰਦਿਆਂ, ਸਿਮਰਨ ਕਰਦਿਆਂ, ਧਰਮ ਕਮਾਉਂਦਿਆਂ ਚਲਾਕੀ ਨਾ ਵਰਤੋ। ਜੋ ਕੁਝ ਕਹਿ ਬਾਹਰੋਂ ਉਹ ਕੁਝ ਅੰਦਰੋਂ ਕਹਿ ਦਿਓ ਗੁਰੂ। ਹਜ਼ੂਰ ਅਨੰਦਪੁਰ ਸਾਹਿਬ ਦੀਆਂ ਦੋਨੋਂ ਘਟਨਾਵਾਂ ਸ਼ਾਇਦ ਇੱਥੇ ਸੁਣਾਈ ਹੋਵੇ, ਕਿਉਂਕਿ ਬੰਦਾ ਕਈ ਵਾਰੀ ਗੁਰੂ ਪੜ੍ਹਦੇ ਪਾਏ ਨਾ, ਇਹ ਸਮਝਦਾ ਸ਼ਾਇਦ ਗੁਰੂ ਨੂੰ ਪਤਾ ਹੀ ਨਹੀਂ, ਤੇ ਜੇ ਕਿਤੇ ਚਲਾਕੀ ਕਰਕੇ ਪਰਦਾ ਪਾਇਆ ਜਾਏ ਤੇ ਨਾਲ ਸ਼ੁਕਰ ਕਰੇ, ਮਾਲਕਾ ਮੈਂ ਚਲਾਕੀ ਕੀਤੀ ਪਰ ਤੂੰ ਪਰਦੇ ਪਾ ਦਿੱਤੇ। ਇੱਕ ਥਾਂ ਪਰਦਾ ਨਸ਼ਰ ਕੀਤਾ, ਕਿਤੇ ਦੋਨਾਂ ਥਾਵਾਂ ਤੇ ਇਹ ਮਨੋਕਲਪਤ ਨਹੀਂ। ਹਜ਼ੂਰ ਦੇ ਕੋਲ 34 ਲਿਖਾਰੀ ਸਨ, ਕਲਮ ਲਈ 52 ਕਵੀਆਂ ਤੋਂ ਬਿਨਾਂ 34 ਲਿਖਾਰੀ ਸਨ ਜਿਹੜੇ ਹਜ਼ੂਰ ਦੀ ਬਾਣੀ ਲਿਖਦੇ ਸਨ, ਜਿਹੜੇ ਉਤਾਰਾ ਕਰਦੇ ਹੁੰਦੇ ਸਨ। ਹੁਣ ਤਾਂ ਵੇਖੋ ਪੂਰਾ ਜ਼ੋਰ ਹੀ ਲੱਗ ਦਿੱਤਾ ਨਾ, ਮਹਾਰਾਜ ਜੀ ਦੀ ਬਾਣੀ ਦਾ ਇੱਕ ਅੱਖਰ ਵੀ ਸਵੀਕਾਰਨ ਨੂੰ ਲੋਕੀ ਤਿਆਰ ਨੇ। ਏਡਾ ਵੱਡਾ ਵਿਦਿਆ ਸਾਗਰ ਗ੍ਰੰਥ, 34 ਲਿਖਾਰੀਆਂ ਵਿੱਚੋਂ ਇੱਕ ਲਿਖਾਰੀ ਸੀ, ਉਹਦਾ ਨਾਮ ਸੀ ਰੋਸ਼ਨ ਸਿੰਘ, ਤੇ ਸਿਆਣਾ ਬੜਾ ਸੀ। ਭਾਈ ਮਨੀ ਸਿੰਘ ਜੀ ਵੀ ਇਹਨਾਂ ਲਿਖਾਰੀਆਂ ਵਿੱਚੋਂ ਸਨ। ਉਹਨੇ ਹਜ਼ੂਰ ਦੇ ਕੋਲ ਰਹਿਣਾ ਤੇ ਤਕਰੀਬਨ ਜਿੱਥੇ ਸਤਿਗੁਰੂ ਜਾਂਦੇ ਸਨ ਇਕਾਂਤ ਚ ਬੈਠਣਾ, ਲਿਖਾਰੀ ਜ਼ਰੂਰ ਕੋਲ ਹੋਣਾ, ਜਦੋਂ ਹਜ਼ੂਰ ਨੇ ਆਪਣੀ ਰਚਨਾ ਆਪਣੀ ਬਾਣੀ ਉਚਾਰਨ ਕਰਨੀ, ਉਹਨਾਂ ਨਾਲ ਨਾਲ ਲਿਖੀ ਜਾਣੀ। ਇੱਕ ਦਿਨ ਹਜ਼ੂਰ ਨੇ ਸਵਈਏ ਲਿਖੇ ਤੇ ਆਪ ਜਿਸ ਦਫ਼ਤਰ ਚ ਜਾਂ ਜਿਸ ਜਗ੍ਹਾ ਤੇ ਲਿਖਾ ਕੇ ਰੱਖਣੇ ਸਨ ਉਚਾਰਨ ਕੀਤੇ ਤੇ ਕਹਿਣ ਲੱਗੇ ਇਹ ਲਿਖ ਕੇ ਅੰਦਰ ਰੱਖ ਦਿਓ ਖਜ਼ਾਨੇ ਵਿੱਚ। ਤੇ ਚੋਰੀ ਇਕੱਲੀ ਰੁਪਈਆਂ ਦੀ ਨਹੀਂ ਹੁੰਦੀ, ਖਿਆਲਾਂ ਦੀ ਵੀ ਚੋਰੀ ਹੁੰਦੀ ਹੈ ਤੇ ਕਵਿਤਾ ਦੀ ਵੀ ਚੋਰੀ ਹੁੰਦੀ ਹੈ। ਕਈ ਵਾਰੀ ਬੰਦੇ ਖਿਆਲ ਕਿਸੇ ਦੇ ਚੁਰਾ ਲੈਂਦੇ ਨੇ, ਨਾਮ ਆਪਣਾ ਥੱਲੇ ਲਿਖ ਜਾਂਦੇ, ਕਵਿਤਾ ਕਿਸੇ ਦੀ ਹੁੰਦੀ ਹੈ ਤੇ ਅੱਖਰ ਥੱਲੇ ਆਪਣਾ ਨਾਮ ਦੀ ਜੈ ਜੈਕਾਰ ਕਰਾ ਲੈਂਦੇ ਨੇ, ਗੀਤ ਕਿਸੇ ਨੇ ਲਿਖਿਆ ਹੁੰਦਾ ਥੱਲੇ ਆਪਣਾ ਨਾਮ ਉਚੇਪ ਜਾਂਦਾ ਹੈ। ਚੋਰੀ ਸਾਹਿਤ ਸਾਹਿਤਕ ਕਾਰ ਵੀ ਸਾਹਿਤਕ ਜਿਹੜੇ ਲੋਕ ਨੇ ਉਹ ਵੀ ਕਰ ਜਾਂਦੇ ਨੇ। ਮਹਾਰਾਜ ਜੀ ਤੇਜੀ ਸਨ, ਉਹਨਾਂ ਨੇ ਦਿੱਤੇ ਸਵਈਏ ਲਿਖਾਏ ਤੇ ਮਨ ਚ ਆਇਆ ਵੀ ਹੁਣ ਇੱਥੇ ਤੇ ਇਕੱਲਾ ਕੋਈ ਹੋਰ ਨਹੀਂ, ਇੱਕ ਕੰਮ ਕਰੋ। ਤਾਂ ਕਵੀਆਂ ਦੀ ਵਿਦਵਾਨਾਂ ਦੀ ਕਦਰ ਬੜੀ ਸੀ, ਇਹ ਸਵਈਆਂ ਦੀ ਇੱਕ ਇੱਕ ਤੁਕ ਆਪਣੇ ਪੱਟ ਉੱਤੇ ਲਿਖ ਲਈ ਫਟਾਫਟ। ਖਿਆਲ ਦਿਮਾਗ ਤੇਜ਼ ਲਿਖਾਰੀ ਲਿਖ ਲਈ ਵੀ ਘਰ ਜਾਵਾਂਗਾ ਪੂਰੇ ਦਾ ਪੂਰਾ ਉਲੱਥਾ ਕਰਾਂਗਾ, ਥੱਲੇ ਆਪਣਾ ਨਾਂ ਕਿਤੇ ਲਾਵਾਂਗਾ, ਕਿਤੇ 2-4 ਸਾਲਾਂ ਨੂੰ ਗੱਲ ਚੱਲੇਗੀ ਸਾਡੀ ਵੀ ਦੁੱਤਾ ਦੀ ਜੈ ਜੈਕਾਰ। ਚਲਾਕੀ ਸਿਆਣਪ ਹੈ ਨਾ। ਰੋਸ਼ਨ ਨੇ ਆਪਣੇ ਪੱਟ ਤੇ ਲਿਖ ਦਿੱਤਾ, ਉਧਰ ਦਰਬਾਰ ਸਜਿਆ ਜੇ ਘਰ ਨਹੀਂ ਗਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਚ ਆ ਗਿਆ ਤੇ ਆਪਣੇ ਆਪ ਨੂੰ ਸਾਂਭ ਸਾਂਭ ਕੇ ਰੱਖੇ। ਤੇ ਸੱਚੇ ਸਤਿਗੁਰੂ ਨੇ ਕੋਲ ਬੈਠੇ ਸਿੱਖ ਨੂੰ ਕਿਹਾ, ਭਾਈ ਇੱਕ ਕੰਮ ਕਰੋ, ਮਹਾਰਾਜ ਹੁਕਮ ਦੁਪਹਿਰ ਢਲੀ ਸੀ, ਸੰਧਿਆ ਵੇਲਾ ਸੀ, ਹੁਣ ਆ ਜੇ। ਕਹਿ ਲੱਗੇ ਦਹੀਂ ਤੇ ਸਾਬਣ ਲਿਆਓ। ਲਿਆਂਦਾ, ਕਹਿਣ ਲੱਗੇ ਇਸ ਰੋਸ਼ਨ ਸਿੰਘ ਨੂੰ ਸਤਲੁਜ ਇਸ਼ਨਾਨ ਕਰਾ ਕੇ ਲਿਆ। ਉਹਨਾਂ ਕਿਹਾ, ਮਹਾਰਾਜ ਜੀ ਇਹ ਕੀ ਗੱਲ ਵਾਪਰ ਗਈ, ਉਹਨੂੰ ਖੜਕ ਗਈ ਵੀ ਮੇਰੇ ਨਾਲ ਮਹਾਰਾਜ ਜਾਣਦੇ ਨੇ, ਮੈਂ ਸਿਰਫ ਇੱਕੋ ਬੇਨਤੀ। ਮਹਾਰਾਜ ਕਹਿੰਦੇ ਨੇ ਜਿੰਨਾ ਮਰਜ਼ੀ ਤੇਰੇ ਕੋਲ ਅਕਲ ਹੋਵੇ, ਗੁਰੂ ਦੀ ਖੁਸ਼ੀ ਬਿਲਕੁਲ ਨਹੀਂ ਮਿਲੇਗੀ ਜੇ ਤੂੰ ਚਲਾਕੀ ਵਰਤੇਗਾ ਤਾਂ। ਹਜ਼ੂਰ ਨੇ ਕਿਹਾ ਵੀ ਇਹਦਾ ਇਸ਼ਨਾਨ ਕਰਾਓ। ਉਹਨੇ ਸੰਗਤ ਚ ਕਿਹਾ, ਪਹਿਲਾਂ ਮਹਾਰਾਜ ਮੈਂ ਕਰਕੇ ਆਇਆ, ਤੇ ਸਤਿਗੁਰੂ ਨੇ ਕਿਹਾ ਦਹੀਂ ਲੈ ਜਾਓ, ਕੇਸੀ ਕਰਾਇਓ। ਦੂਜਾ ਬਚਨ ਨਾਲ ਕਹਿ ਦਿੱਤਾ, ਕੇਸੀ ਇਸ਼ਨਾਨ ਸਣ ਕੇਸੀ। ਹੁਣ ਸਿੰਘ ਉੱਥੇ ਹੁਕਮ ਮਹਾਰਾਜ ਕਰਨ ਤੇ ਦੇਰੀ ਲੱਗਦੀ, ਲੈ ਗਏ ਜੀ ਉਹਨੂੰ ਉੱਥੇ ਲਵਾ ਕੇ ਉਹਦੇ ਬਸਤਰ ਚੰਗੀ ਤਰ੍ਹਾਂ ਮਲ ਕੇ ਉਹਦਾ ਇਸ਼ਨਾਨ ਕਰਾਇਆ। ਜਿਹੜੀ ਸ਼ਾਹੀ ਸੀ ਸਾਰੀ ਗਈ। ਮਹਾਰਾਜ ਜੀ ਦੇ ਕੋਲ ਆ ਗਏ, ਕੁਛ ਨੀ ਸਤਿਗੁਰੂ ਬੋਲੇ, ਬੈਠਾ ਰਿਹਾ ਸੰਗਤ ਵਿੱਚ, ਕੀਰਤਨ ਸੁਣਿਆ, ਬਾਣੀ ਸੁਣੀ। ਸੱਚੀ ਸਰਕਾਰ ਦੂਜੇ ਦਿਨ ਇਕੱਲੇ ਮਿਲ ਗਏ। ਮਹਾਰਾਜ ਜੀ ਨੇ ਹੱਸਦੇ ਹੀ ਕਹਿ ਦਿੱਤਾ, ਕਹਿਣ ਲੱਗੇ, ਰੋਸ਼ਨ ਕੇ ਰੁਸ਼ਨਾਈ, ਚਾਨਣਾ ਕੇ ਸ਼ਾਹੀ। ਰੁਸ਼ਨਾਈ ਦਾ ਅਰਥ ਹੁੰਦਾ ਚਾਨਣ। ਕਹਿਣ ਲੱਗੇ, ਤੂੰ ਰੋਸ਼ਨ ਹੈ ਕਿ ਸ਼ਾਹੀ ਹੈ? ਸਮਝ ਉਹ ਵੀ ਗਿਆ। ਮਹਾਰਾਜ ਜੀ ਨੇ ਕਿਹਾ ਕਿ ਰੋਸ਼ਨ ਕੇ ਰੁਸ਼ਨਾਈ, ਚਾਨਣਾ ਕੇ ਸ਼ਾਹੀ। ਤੇ ਚਰਨ ਪਕੜ ਕੇ ਕਹਿੰਦਾ, ਮਾਲਕਾ, ਸੱਚੀ ਮੁੱਚੀ ਰੋਸ਼ਨ ਤੋਂ ਸ਼ਾਹੀ ਬਣ ਚੱਲਿਆ ਸਾਂ। ਚਲਾਕੀ ਵਰਤੀ ਨਾ, ਪਰਦਾ ਪਾਇਆ, ਸੱਚੀ ਮੁੱਚੀ ਸ਼ਾਹੀ ਬਣ ਚੱਲਿਆ ਸਾਂ। ਮੈਂ ਕੁਰਬਾਨ ਜਾਵਾਂ ਤੇਰੀ ਅੰਤਰ ਯਾਮਤਾ ਦਾ, ਤੇ ਮੈਂ ਕਾਇਲ ਹਾਂ। ਉਸ ਤੋਂ ਅੱਗੇ ਮੈਂ ਕਾਇਲ ਇਹ ਹਾਂ ਕਿ ਤੇਰੇ ਵਰਗਾ ਪਰਦੇ ਕੱਜ ਕੋਈ ਨਹੀਂ। ਤੁਸੀਂ ਇਸ਼ਨਾਨ ਹੀ ਕਹਿ ਕਰਾਓ, ਪਰ ਕਿਸੇ ਨੂੰ ਇਹ ਤੇ ਨਹੀਂ ਕਿਹਾ ਚੋਰ ਹੈ ਸਾਡੀ ਰਚਨਾ ਦਾ। ਤੇਰੇ ਵਰਗਾ ਪਰਦੇ ਕੱਜ ਕੋਈ ਨਹੀਂ। ਤੇ ਤੀਸਰੀ ਗੱਲ ਉਹਨੇ ਇੱਕ ਹੋਰ ਕਹੀ ਰੋਸ਼ਨ ਸਿੰਘ ਨੇ, ਕਹਿਣ ਲੱਗੇ, ਮਾਲਕ, ਕੱਲਾ ਪਰਦੇ ਕੱਜ ਨਹੀਂ, ਸੱਚਾਈ ਇਹ, ਤੂੰ ਮੈਨੂੰ ਧੱਕੇ ਵੀ ਆਪਣੇ ਦਰਬਾਰ ਚੋਂ ਨਹੀਂ ਮਾਰੇ, ਮੈਂ ਚਲਾਕੀ ਵਰਤੀ, ਤੂੰ ਫਿਰ ਵੀ ਮੈਨੂੰ ਆਪਣੇ ਗਲੇ ਨਾਲ ਲਾ ਲਿਆ। ਸਿਆਣਪ, ਚਲਾਕੀ। ਦੂਸਰੀ ਘਟਨਾ ਵੀ ਉਥੋਂ ਦੀ ਵਾਪਰੀ ਹੈ, ਉਹ ਇੱਕ ਵਾਰੀ ਇੱਥੇ ਸ਼ੇਅਰ ਕੀਤੀ ਸੀ। ਮੇਰਾ ਖਿਆਲ ਹੈ ਕਿ ਕਈ ਵਾਰੀ ਬੰਦਾ ਬਾਣੀ ਪੜ੍ਹਦਿਆਂ ਵੀ ਚਲਾਕੀ ਵਰਤਦਾ, ਧਰਮ ਕਮਾਉਂਦਿਆਂ ਵੀ ਚਲਾਕੀ ਵਰਤਦਾ। ਇਸ ਕਰਕੇ ਕਿ ਜਦੋਂ ਗੁਰੂ ਜੀ ਕੋਲ ਆਏ, ਵਾਹਿਗੁਰੂ 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 ਨਾਮ ਜਪਣ ਲੱਗ ਪਿਆ। ਇਸ ਤਰ੍ਹਾਂ ਹੀ ਹੈ ਨਾ, ਬਾਹਰ ਜਾ ਕੇ ਕਦੇ ਨਿਤਨ ਵੀ ਛੇਤੀ ਕੀਤਾ ਨਾ ਕੀਤਾ। ਚਾਰ ਸੰਗਤ ਤੇ ਬੰਦੇ ਇਕੱਠੇ ਹੋਏ, ਚਲਾਕੀ ਹੈ ਨਾ ਪ੍ਰਭਾਵ ਪਾਉਣ ਲਈ, ਇੱਕੋ ਦਮ ਹੱਥ ਧੋ ਕੇ ਦੂਜੇ ਨੂੰ ਉਪਦੇਸ਼ ਦੇਣ ਲੱਗ ਪੈਣਾ। ਇਸ ਤਰ੍ਹਾਂ ਬਾਣੀ ਨੀ ਪੜੀ ਦੀ, ਇਕੱਲਿਆਂ ਕਦੀ ਨਾਲ ਚਾਹ ਪੀ ਜਾਣੀ, ਨਾਲ ਤੁਖਾਂ ਪੜੀ ਜਾਣੀ, ਇਹ ਵੀ ਚਲਾਕੀ। ਜੇ ਮੇਰੀ ਬੇਨਤੀ ਹੈ, ਇਹਦੇ ਨਾਲ ਅੰਦਰ ਮੈਲਾ ਹੁੰਦਾ, ਸ਼ੁੱਧ ਨਹੀਂ ਹੁੰਦਾ। ਮੈਂ ਸਿਰਫ ਦੋ ਇਤਿਹਾਸਿਕ ਘਟਨਾ, ਬਾਕੀ ਆਪਾਂ ਬਾਣੀ ਚੋਂ ਪ੍ਰਮਾਣ ਲੈਂਦੇ। ਤਜੋ ਸਿਆਣਪ ਸੁਰਜਨੋ, ਕੋਈ ਸੱਜਣ ਰੋਜ਼ ਕੀਰਤਨ ਕਰਨ, ਜੋਟੀਆਂ ਚ ਬਾਹਰੋਂ ਸੰਗਤ ਆਈ ਸੀ, ਤੇ ਕੀਰਤਨ ਕਰਦਿਆਂ ਕਰਦਿਆਂ ਰੋ ਪੈਣਾ, ਬੜਾ ਬੈਰਾਗ ਚ ਆਉਣਾ। ਤੇ ਕਈ ਵਾਰੀ ਭਾਵਕਤਾ, ਜਜ਼ਬਾਤ ਜਿਹੜਾ ਉਹ ਹੰਗਤਾ ਨਾਲ ਵੀ ਪਣ ਪੈਂਦਾ। ਏਡੀ ਬਰੀਕ ਚੀਜ਼ ਇਹ ਸੂਖਸ਼ਮ ਵਾਪਰਦੀ ਏ। ਜਦੋਂ ਬੰਦਾ ਜਜ਼ਬਾਤ ਚ ਆ ਕੇ ਕਥਾ ਕਰਦਾ, ਕੀਰਤਨ ਕਰਦਾ, ਬਾਣੀ ਪੜ੍ਹਦਾ, ਤੇ ਵਕਤੇ ਨੂੰ ਸਰੋਤੇ ਦੇਖਦੇ ਨੇ, ਤੇ ਮਨ ਚ ਇੱਕੋ ਦਿਮਾਗ ਜਾਂਦਾ ਵੀ ਇੰਨੀ ਵਾਹ 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 ਮਿਲਦੀ ਏ, ਉਹ ਵਾਹ 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 ਵੀ ਕਈ ਵਾਰੀ ਅੱਖਾਂ ਦਾ ਪਾਣੀ ਬਣ ਜਾਂਦੀ ਹੈ। ਹੰਗਤਾ ਹੀ ਉਹਨਾਂ ਸ਼ਬਦ ਪੜ੍ਹਨਾ, ਮਹਾਰਾਜ ਜੀ ਨੇ ਦੇਖਣਾ, ਰੋਲ ਲੱਗ ਪੈਣਾ ਬੈਰਾਗ ਚ, ਬਿਰਹਾ ਚ, ਤੇ ਨਾਲ ਫਿਰ ਇੱਕੋ ਦਮ ਬਿਰਹਾ ਚ ਆ ਕੇ ਕਹਿਣਾ, ਮਹਾਰਾਜ, ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਚਿੱਤ ਨਹੀਂ ਕਰਦਾ ਤੈਨੂੰ ਛੱਡ ਕੇ ਤੁਹਾਡੇ ਪਵਿੱਤਰ ਦਰਬਾਰ ਨੂੰ ਕਿਤੇ ਜਾਈਏ। ਰੋਜ਼ ਇਹ ਗੱਲ, ਰੋਜ਼ ਇਹ ਗੱਲ, ਜਦੋਂ ਸੰਗਤ ਇਕੱਠੀ ਹੋਣੀ। ਸਤਿਗੁਰੂ ਜੀ ਨੇ ਇੱਕ ਦਿਨ ਮੇਵੜੇ ਨੂੰ ਕਹਿ ਦਿੱਤਾ, ਮੇਵੜੇ ਜਿਹੜੇ ਅੱਗੇ ਅਰਦਾਸਾਂ ਕਰਾਉਂਦੇ ਸਨ, ਵੀ ਸਿੰਘਾਂ ਨੂੰ ਕਹਿ ਦਿਓ, ਸਿੱਖਾਂ ਨੂੰ, ਕਿ ਆਹ ਸੱਜਣ ਨੋਟ ਕਰ ਲੈਣ, ਚੰਗੀ ਤਰ੍ਹਾਂ ਇਹਨਾਂ ਦੇ ਚਿਹਰੇ ਪਹਿਚਾਣ ਲੈਣ, ਇਹ ਸੰਗਤ ਨੂੰ ਆਪਾਂ ਇਜਾਜ਼ਤ ਤੋਂ ਬਿਨਾਂ ਜਾਣ ਨਹੀਂ ਦੇਣਾ, ਜਦੋਂ ਅਸੀਂ ਕਹਿਣਾ ਉਦੋਂ ਇਹ ਜਾਣ। ਹੁਣ 5-10 ਦਿਨ ਰਹਿ, ਅਖੀਰ ਤੇ ਪਰਿਵਾਰ, ਪੁੱਤ, ਧੀ, ਸੰਸਾਰ ਦੀ ਖਿੱਚ ਮੋਹ ਨੇ ਪਕੜ ਪਾਈ, ਖਿੱਚਿਆ ਕੰਧਾਂ ਨੇ, ਤੇ ਆਏ, ਮਹਾਰਾਜ ਕਿਰਪਾ ਕਰਕੇ ਵਿਦਾਇਗੀ ਦਿਓ, ਵਿਦਿਆ ਕਰੋ। ਸੱਚੇ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਓ, ਇਹਦੇ ਬਿਰਹਾ ਵਿੱਚ ਕੁੱਠੇ ਹੋਏ ਤੁਸੀਂ ਸੱਜਣ, ਤੇ ਤੁਹਾਨੂੰ ਅਸੀਂ ਆਪਣੇ ਕੋਲ ਰੱਖਣਾ ਹੈ, ਵਿਦਿਆ ਨਹੀਂ ਕਰਨਾ। ਜਦੋਂ ਸਾਡੀ ਮੌਜ ਆਵੇਗੀ, ਸਤਿਗੁਰੂ ਜੀ ਨੇ ਵਿਦਿਆ ਨਹੀਂ ਕੀਤਾ, ਭੇਜੇ ਨਹੀਂ, ਇੱਕ ਦੋ ਵਾਰੀ ਫਿਰ ਯਤਨ ਕੀਤਾ, ਨਹੀਂ ਤੋਰਿਆ, ਅਖੀਰ ਤੇ ਫਿਰ ਚਲਾਕੀ ਖੇਡੀ। ਕਹਿਣ ਲੱਗੇ, ਹੁਣ ਤਾਂ ਕੋਈ ਪਤਾ ਨਹੀਂ ਮਹਾਰਾਜ ਜੀ ਦਾ, ਪੱਕੇ ਨਾ ਇੱਥੇ ਰੱਖ ਲੈਣ। ਅੱਗੇ ਸ਼ਬਦ ਪੜ੍ਹਦਿਆਂ ਹਉਮੈ ਲਈ ਰੋਂਦੇ ਸਨ, ਸ਼ਬਦ ਪੜ੍ਹਦਿਆਂ ਨਿਆਣਿਆਂ ਲਈ ਰੋਈ ਜਾ, ਯਾਦ ਉਹਨਾਂ ਦੀ ਆਵੇ। ਮਹਾਰਾਜ ਜੀ ਦੇ ਨਾਲ ਇਹਨਾਂ ਨੇ ਕੀ ਖੇਡ ਵਾਪਰੀ ਜੀ, ਇਹਨਾਂ ਸਲਾਹ ਕੀਤੀ। ਅੰਮ੍ਰਿਤ ਵੇਲੇ ਮਹਾਰਾਜ ਦਰਬਾਰ ਵਿੱਚ ਹੁੰਦੇ ਆ, ਕੀਰਤਨ ਹੋ ਰਿਹਾ, ਸੰਗਤਾਂ ਬੈਠੀਆਂ ਨੇ, ਇੱਕ ਆਦਮੀ ਦੀ ਬਣਾਓ ਅਰਥੀ, ਬਿਵਾਨ ਤਿਆਰ ਕਰੋ, ਇਹਨੂੰ ਉੱਤੇ ਲਟਾ ਕੇ ਚਿੱਟੇ ਕੱਪੜੇ ਪਾਓ, ਤੇ ਢੋਲਕੀ ਸ਼ੈਨੇ ਲੈ ਕੇ ਸ਼ਬਦ ਪੜ੍ਹਦੇ ਜੋ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਅਰਥੀ ਤਾਂ ਕਿਸੇ ਰੋਕਣੀ ਨਹੀਂ, ਬਾਹਰ ਨਿਕਲੋ, ਇਹਨੂੰ ਉਤਾਰੋ ਥੱਲੇ, ਆਪਣੇ ਘਰਾਂ ਨੂੰ ਜਾਈਏ, ਚਲਾਕੀ ਨਾਲ ਨਿਕਲ ਸਕਦੇ ਹਾਂ, ਉਂਝ ਨਹੀਂ। ਸੱਚ ਜੀ ਉਹਨਾਂ ਉਹੀ ਕੀਤਾ, ਸਵੇਰੇ ਆਦਮੀ ਉੱਤੇ ਲਟਾਇਆ, ਫੱਟਾ ਚੁੱਕ ਲਿਆ, ਚੌ ਜਣਿਆਂ ਦੇ ਕੰਨ ਰੱਖ ਲਿਆ, ਉੱਤੇ ਪਾ ਕੇ ਕੱਪੜੇ ਤੇ ਨਾਲ ਨਾਲ ਕਹੀ ਜਾਣ ਸੇਵਕ ਕੀ ਓੜ ਕਰੀਬੀ ਪ੍ਰੀਤ, ਸ਼ਬਦ ਪੜ੍ਹਦੇ ਜਾਣ ਤੇ ਸੱਚੇ ਪਾਤਸ਼ਾਹ ਉੱਠ ਕੇ ਬਾਹਰ ਆ ਗਏ। ਮਹਾਰਾਜ ਜਦੋਂ ਬਾਹਰ ਆਏ ਕਹਿਣ ਲੱਗੇ ਇਹ ਕੀ ਮਾਜਰਾ, ਰੋਂਦੇ ਕਹਿਣ ਲੱਗੇ ਮਹਾਰਾਜ ਉਹ ਪ੍ਰੇਮੀ ਸਿੱਖ ਜਿਹੜਾ ਸ਼ਬਦ ਪੜ੍ਹਦਾ ਸੀ ਰਾਤ ਦਾ ਹੁਕਮ ਸੱਤ ਹੋਇਆ, ਇਹ ਰਾਤ ਦਾ ਚਲਾਣਾ ਕਰ ਗਏ। ਮਹਾਰਾਜ ਇਹ ਬੜਾ ਪ੍ਰੇਮੀ ਸੀ, ਸਤਿਗੁਰੂ ਨੇ ਕਿਹਾ ਏਡਾ ਪ੍ਰੇਮੀ ਅੰਮ੍ਰਿਤ ਵੇਲੇ ਸੰਸਕਾਰ, ਫਿਰ ਇੱਕ ਕੰਮ ਕਰੋ ਇਹਦਾ ਸੰਸਕਾਰ ਅਸੀਂ ਇੱਥੇ ਕਰਾਂਗੇ। ਹੁਣ ਜਿਹੜਾ ਉੱਤੇ ਲੇਟਿਆ ਉਹਨੂੰ ਪੈ ਗਈ ਹੱਥਾਂ ਪੈਰਾਂ ਦੀ ਵੀ ਇਹ ਬਚ ਗਿਆ ਵੀ ਨਾ ਕੋਈ ਪਤਾ ਨੀ ਮੈਨੂੰ ਫੂਕਦਾ, ਫੂਕ ਦੇਣ ਮਹਾਰਾਜ। ਉਹਨੇ ਕਿਹਾ ਵੀ ਫਿਰ ਵੀ ਚਲੋ ਗੁੰਜਾਇਸ਼, ਸ਼ਾਇਦ ਇਹ ਨਾਲ ਦੇ ਬੋਲ ਹੀ ਪੈਣ ਵੀ ਨਹੀਂ ਇਹ ਜਿਉਂਦਾ ਹੈ। ਹੁਣ ਨਾਲ ਦੇ ਬਚਾਉਣ ਲਈ ਕਿਉਂ ਕਹਿਣਗੇ ਜਿਉਂਦਾ, ਫੂਕਿਆ ਜਾਂਦਾ ਫੂਕਿਆ ਜਾ, ਸਾਡੀ ਇੱਜ਼ਤ ਤਾਂ ਬਚੇ। ਉਹ ਚੁੱਪ, ਕਹਿਣ ਲੱਗੇ ਮਹਾਰਾਜ ਜਿਵੇਂ ਤੁਹਾਡੀ ਇੱਛਾ, ਪਰ ਬਾਹਰ ਠੀਕ ਸੀ ਮਹਾਰਾਜ। ਕਹਿੰਦੇ ਨਹੀਂ, ਇੱਥੇ ਲੱਕੜਾਂ ਮੰਗਾਈਆਂ, ਫਿਰ ਵੀ ਉਹ ਵਿਚਾਰਾ ਬਿਲਕੁਲ, ਮੈਂ ਕਹਿੰਦਾ ਉਹਦੀ ਕਲਾਕਾਰੀ ਕਿੱਡੀ ਹੋਵੇਗੀ ਵੀ ਉਹ ਬੰਦਾ ਹਿੱਲਿਆ ਹੀ ਨਹੀਂ, ਆਰਾਮ ਨਾਲ ਪਿਆ ਰਿਹਾ। ਤੇ ਜਦੋਂ ਲੱਕੜਾਂ ਦੇ ਉੱਤੇ ਪਾਉਣ ਲੱਗੇ ਨਾ, ਸੱਚਮੁੱਚ ਉਹਨੂੰ ਪਤਾ ਲੱਗ ਗਿਆ ਵੀ ਹੁਣ ਜੇ ਮੈਨੂੰ ਉੱਤੇ ਪਾ ਦਿੱਤਾ ਉੱਤੇ ਮੇਰੇ ਲੱਕੜਾਂ ਰੱਖਣੀ, ਅਗਲਾ ਕੰਮ ਅੱਗਦਾ। ਉਹ ਪਾੜ ਕੇ ਇੱਕੋਦਮ ਖੱਫਣ ਬਾਹਰ ਉੱਠ ਕੇ ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ। ਹਜ਼ੂਰ ਨੇ ਕਿਹਾ ਭਾਈ ਸ਼ਬਦ ਪੜ੍ਹਦੇ ਨਾਲੇ ਚਲਾਕੀਆਂ ਵਰਤੇ, ਚਤੁਰਾਈ ਗੁਰੂ ਨਾਲ। ਤੇ ਵੇਖੋ ਜਦੋਂ ਚਲਾਕ ਬੰਦਾ ਚਲਾਕੀ ਵਰਤਦਾ, ਆਪਣਾ ਦੋਸ਼ ਆਪਣਾ ਗੁਨਾਹ ਆਪਣੀ ਗਲਤੀ ਪਕੜੇ ਜਾਣ ਦੇ ਬਾਵਜੂਦ ਵੀ ਚਾਹੁੰਦਾ ਹੈ ਕਿ ਮੈਂ ਸਹੀ ਸਾਬਤ ਹੋ, ਪਕੜਿਆ ਵੀ ਜਾਏ ਨਾ, ਸਿਆਣਾ ਬੰਦਾ ਹੀ ਕਰਦਾ ਕਿ ਸਿੱਧ ਹੋ ਜਾਏ, ਜੋ ਮੈਂ ਗਲਤ ਕੀਤਾ ਮੈਂ ਠੀਕ ਹੀ ਕਰਨਾ ਸੀ। ਉਹਨਾਂ ਨੇ ਕਿਹਾ ਮਹਾਰਾਜ ਅਸੀਂ ਸਿੱਖ, ਤੁਸੀਂ ਗੁਰੂ, ਗੁਰੂ ਤਾਂ ਪੜਦੇ ਪਾਉਂਦਾ ਹੈ ਤੇ ਤੁਸੀਂ ਸਾਡਾ ਪਰਦਾ ਨਸ਼ਰ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਕਿਹਾ ਨਸ਼ਰ ਨਹੀਂ ਕੀਤਾ, ਤੁਸੀਂ ਸਿੱਖ ਹੋ ਤੇ ਤਾਂ ਮੈਂ ਰਸਤੇ ਚ ਰੋਕੇ, ਤੁਸੀਂ ਚਲਾਕੀ ਵਰਤ ਕੇ ਬਾਹਰ ਚਲੇ ਜਾਂਦੇ ਤੇ ਰਸਤੇ ਤੁਹਾਂ ਗੱਲਾਂ ਕਰਨੀਆਂ ਸੀ, ਜੈਸੇ ਖੰਭ ਵੈਸਾ ਗੁਰੂ, ਜੇ ਗੁਰੂ ਅੰਤਰਜਾਮੀ ਹੁੰਦਾ ਸਾਨੂੰ ਰੋਕ ਲੈਂਦਾ। ਕਹਿੰਦੇ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਿਆ ਹੈ, ਇੱਕ ਸ਼ੱਕ ਪੈਦਾ ਹੋ ਜਾਏ, ਨਿੱਕਾ ਜਿਹਾ ਸ਼ੰਕਾ ਤੇ ਸਾਰੀ ਅੰਦਰ ਦੀ ਖੇਡ ਵਿਗੜ ਜਾਂਦੀ ਹੈ। ਕਹਿਣ ਲੱਗੇ ਭਾਈ ਇਹ ਗੱਲ ਚੇਤੇ ਰੱਖਿਓ, ਪ੍ਰੀਤ ਤੇ ਪ੍ਰਤੀਤ ਨਾ ਹੋਵੇ ਤੇ ਬਾਹਰ ਦਾ ਗਾਇਆ ਰੋਇਆ ਇੱਕ ਚਲਾਕੀ ਬਣ ਕੇ ਰਹਿ ਜਾਂਦਾ। ਹਜ਼ੂਰ ਦਾ ਇੱਥੇ ਸਵਈਆ ਹੈ ਕਿ ਰੋਜ ਰੋਬਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਬਤ ਗ੍ਰਾਮ ਕੀ ਨਾਰੀ। ਇਸ ਸਵਈਏ ਦੇ ਤੱਤ ਭਾਵ ਨੂੰ ਲੈਣਾ, ਰੋਬਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਬਤ ਗ੍ਰਾਮ ਕੀ ਨਾਰੀ, ਕੀਰਤਨ ਚ ਜੋ ਰੁਈਜ ਪਰੈ ਕੀਰ ਕਪੋਤ ਪੁਕਾਰ ਉਚਾਰੀ। ਕਹਿਣ ਲੱਗਿਆ ਕਬੂਤਰ ਚਿੜੀਆਂ ਰੋਜ ਸਵੇਰੇ ਸਵੇਰੇ ਬੋਲਦੇ ਚਹਿਕਦੇ ਪਏ ਨੇ, ਇਹ ਵੀ ਸੁਰ ਚ ਗਾਉਂਦੇ। ਜੇ ਰੋਣ ਨਾਲ ਪ੍ਰਮਾਤਮਾ ਖੁਸ਼ ਹੁੰਦਾ ਹੋਵੇ ਤੇ ਜਵਾਨ ਦੀ ਮੌਤ ਹੋ ਜਾਏ, ਬੁੜੀਆਂ ਪਿੰਡ ਦੀਆਂ ਸਾਰੀਆਂ ਰੋਂਦੀਆਂ ਨੇ, ਸੀਨਾ ਪੱਟ ਪਿੱਟ ਮਾਰਦੀਆਂ ਨੇ ਕਿ ਰੋਣ ਨਾਲ ਪ੍ਰਮਾਤਮਾ ਰੀਝੇਗਾ। ਰੋਬਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਬਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ। ਨਹਾਵੇ ਦਾਤਰ ਮੋਨ ਸੋ ਬ੍ਰਿਸ਼ ਹੈ, ਜੰਗਲ ਬਾਨਰ ਬਾਸ ਬਨਾਰੀ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ, ਪ੍ਰੇਮ ਤੇ ਸ਼ਰਧਾ ਤੋਂ ਬਿਨਾ, ਆਪਣਾ ਆਪ ਸਮਰਪਿਤ ਕਰਨ ਤੋਂ ਬਿਨਾ, ਸਿੱਖ ਪੰਡਿਤ ਗਾਇਕ ਜਾਵਤ ਹਾਰੀ, ਭਾਵੇਂ ਵਿਦਵਾਨ ਹੋਵੇ ਭਾਵੇਂ ਸਿੱਖ ਹੋਵੇ ਭਾਵੇਂ ਗਵਈਆ ਹੋਵੇ, ਜਿਹੜਾ ਚਲਾਕੀ ਵਰਤੇਗਾ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਜਾਏਗਾ, ਸਿਆਣਪ ਨਹੀਂ। ਤੇ ਜਦੋਂ ਇਹ ਸਵਈਆ ਪੜ੍ਹਿਆ ਤੇ ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ, ਉਹ ਬਿਲਕੁਲ ਵਿਆਖਿਆ ਕਰਨਗੇ ਇੱਕ ਦੂਜੇ ਦੀ। ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਤਜੋ ਸਿਆਣਪ ਸੁਰਜਨੋ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਕਿਤੈ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਂ ਤੇਰਾ। ਸਿਆਣਪ ਨੂੰ ਛੱਡ ਦੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਐਸੇ ਨੇ ਜਿੱਥੇ ਬੰਦਾ ਰੋਜ਼ ਚਲਾਕੀ ਵਰਤਦਾ, ਇਹ ਚਲਾਕੀ ਅੰਦਰ ਦੀ ਖੇਡ ਨਹੀਂ ਬਣ ਦਿੰਦੀ। ਆਸਾ ਦੀਵਾਰ ਦਾ ਇਹ ਸ਼ਲੋਕ ਚਤੁਰਾਈ ਨਾਲ ਲਿਖਿਆ, ਪੜ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਨ ਸਮਾਧਨ, ਮੁੱਖ ਝੂਠ ਬੋਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋ ਧੋਤੀ वस्त्र कपाटन जे जानस बर्मन करमन सब फोकट निश्चो करमिंग ए चलाकी है। मानस खाने करे निवाज शुरी बगायन तिन गल ताग तिन कर ब्राह्मण पूरा नाद ओना पी आवे ओई साद कूड़ी रास कूड़ा व्यापार कूड़ बोल करे आहार। महाराज कहने की चलाकी है हजूर दा ए श्लोक तागना इंद्री तागना नारी वाला सुन वेखो लोका ए विडान मन अंधा नाउ सुजान ए चलाकी है। हजूर कहने भाई सियाने भले बंदे हो अखर बोलन वाले बंदे हो गाउन वाले बंदे हो भजन बंदगी करन वाले बंदे हो सियाणप नू छड़ दियो सियाणप दी थां ते समर्पण नू लै आइए। कदी भी अपनी सियाणप नहीं जो गुरु ने कहे मैनू अज समझ नहीं मैनू अज अकल नहीं मेरी अकल च नहीं पै रहा पर गुरु की गल कदी झूठी नहीं हो सकती। बस ये समर्पित है। एक दिन एक कुरान दे अर्थ कर रहा सी आयतां दे मौलवी साहब उन्हें बोलदे एक शब्द कहा तो मेरा ख्याल है दुखांत उन्हों का भी साढ़े वर्ग ही होना थोड़ा बहुता उन्हें एको गल की कहता अज का पढ़िया लिखिया वर्ग की करता है एक नुकते को पकड़ते हैं खुद को बदलते नहीं कुरान को बदलते हैं। अपनी तब्दीली नहीं बंदा चाहता। महाराज कहते भाई जी सियाणप है सियाणप नाल वह काबू वह बस में नहीं आता ता ही गुरु जी ने कहा कि रे जन मन माधो सो लाई है चतुराई ना चतुर पुज पाई है। जा साहब ने कहा कि ए मन चंचला चतुराई किना ना पाया दसम की बाणी चुई दो सोइए होर हुए सच्चे पातशाह धन गुरु गोबिंद सिंह जी दे महाराज मेहर करते ने कहते ने भाई चलाकियां नाल जेबां भरिया जा सकदियां ने चलाकियां नाल सीना गुरु दे प्यार नाल नहीं भरिया जा सकता। चलाकियां नाल वाहवा वाहवा समाज की मिल सकती है पर चलाकियां नाल वाहगुरु जी नहीं मिल सकते। चलाकियां दे नाल दुनिया के उपर भीड़ कट्ठी की जा सकती है पखंड करके पर चलाकियां दे नाल जमा दियां फाइयां नहीं कट्ठियां जा सकदियां चतुराइयां नाल। हजूर दे दो सवैये ने उन्हां विच पहला सवैया के आखन पीतर तेल को डार कै सो लोगन नीर बहाए दिखावे चलाकी है ना। देखो सियाणा बंदा चलाकी वरता जे अग्ञानी बंदा चलाकी भी नहीं वर सकता। जिन्हें भी ने चलाक बंदे ने वह सियाने बंदे चलाक बनते हैं बेचारा जिहड़ा अग्ञानी है उन्हें चलाकी की वरतनी तो पता ही कुछ नहीं। चातुर भी वह ने जिहड़े सियाने ने साहब ने कहा अखां च तेल पा लिया जिवें सुरमेदानी च सुरमचू लैके कोई पाए ते तेल होवे चंगी सरों सुकी दा ते होवे शुद्ध बस एक बारी अखां नूं लगन दी देरे पानी तां किन्ना किन्ना समां नहीं रुकदा। तन गुरु कलगीधर बचन करदे ने आखन पीतर तेल को डार कै सो लोगन नीर बहाए दिखावे जो तनवान लखे नी सेवक ताए परोस प्रसाद जमावे। जो अमीर वेख्या श्रद्धालु महाराज कहिंदे चलाकी वी है ओनू आप परोस के प्रसादा दे दिता भाई आ मैं रोटी खान लगा सा तू आ गए तू इना प्यारा मेरी थाली च खा ले। महाराज कहिंदे किड्डी चलाकी हुण जिन्हू जिन्हें कोई दस बारह हजार लख डालर देना है ते उन्हों बाबा जी कह देना लै अपनी थाली चो कट्ठी खाने एक बुरकी बदले लख डालर मिल जाए तो कितने जा बिजनेस है कोई। धन गुरु गोबिंद सिंह कह रहे ने इना सौखा काम कि एक बारी शिकाया लै भी कट्ठे शकी आप ते कहिंदे गरीब बेचारे बाहर खलोते बूहे दे कहिंदे एक बारी दर्शन ही कर लेंदे हो उन्हां नूं कहा जांदा जाओ वापस चले जाओ अज साधु जी ने बाहर नहीं निकलना। महाराज कहिंदे सियाने बंदे आ तू रब दे नां ते पोशाक पाईए रब दे नां ते रोटी खा रहे हैं चलाकी छे वाहगुरु नहीं रीजने आखन पीतर तेल को डार कै सो लोग नीर बहाए दिखावे जो तन वाल लखे नी सेवक ताए परोस प्रसाद जमावे जो तन हीन लखे तै देत न मांगन जात ना मुखो दिखावे ओनू मंगते नू रोटी कोई नहीं देंदा ओनू ता चेहरा कोई नहीं दिखांदा पिया। महाराज कहिंदे लूट तै पश लोगन को कबहू ना परमेश्वर के गुण गावे चलाकी वरतरे पशु वरत्या शब्द महाराज जी के लोगों नूं लुट रहे हैं परमात्मा दे गुण नहीं गा रहा। फिर अगला सवैया जिहड़ा हजूर ने कहा भाई वह यह कहा भी चलाकी छड इत्थे महल बन सकदा है इत्थे डेरा बन सकदा है खिमा करो किसी दे तर्क नहीं ਇੱਥੇ ਬਹੁਤ ਕੁਝ ਬਣ ਸਕਦਾ ਹੈ, ਪਰ ਇਸ ਚਲਾਕੀ ਨਾਲ ਜਿੱਥੇ ਦੀਨ ਦਿਆਲ ਦਾ ਘਰ ਹੈ ਉੱਥੇ ਸੂਈ ਜਿੰਨੀ ਥਾਂ ਨਹੀਂ ਮਿਲਣੀ। ਕਾਹੇ ਕੋ ਡਿੰਬ ਕਰੇ ਮਨ ਮੂਰਖ, ਅਰਥ ਆਪ ਸਮਝਣ ਵਾਲੇ ਬੈਠੋ, ਡਿੰਬ ਦਰਥ ਚਲਾਕੀ ਪਖੰਡ ਵਿਖਾਵਾ। ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪੱਤ ਖਵੈ ਹੈ, ਜਿੰਨਾ ਪਖੰਡ ਕਰਨਾ ਆਪਣੀ ਮਿੱਟੀ ਰੋਲੇਗਾ। ਕਾਹੇ ਕੋ ਲੋਕ ਠੱਗੇ ਠੱਗ ਲੋਕਣ, ਲੋਕ ਗਏ ਪਰ ਲੋਕ ਗਵਾਹ ਹੈ। ਚਲਾਕੀਆਂ ਨਾਲ ਲੋਕਾਂ ਨੂੰ ਠੱਗਣਾ ਪਿਆ, ਉਹ ਚੱਲਿਆ, ਆ ਲੋਕ ਤਾਂ ਬਰਬਾਦ ਹੋਇਆ ਪਰ ਲੋਕ ਵੀ ਗਿਆ, ਚਲਾਕੀ ਨਹੀਂ। ਕਾਹੇ ਕੋ ਲੋਕ ਠੱਗੇ ਠੱਗ ਲੋਕਣ, ਲੋਕ ਗਏ ਪਰ ਲੋਕ ਗਵਾਹ ਹੈ। ਦੀਨ ਦਿਆਲ ਕੀ ਠੌਰ ਜਹਾਂ, ਜਿੱਥੇ ਗਰੀਬਾਂ ਤੇ ਤਰਸ ਖਾਣ ਵਾਲੇ ਦਾ ਘਰ ਹੈ ਨਾ, ਤੇ ਠੌਰ ਵਿਖੇ ਤੋਏ ਠੌਰ ਨਾ ਐ ਹੈ, ਜਿੱਥੇ ਦੀਨ ਦਿਆਲ ਦਾ ਟਿਕਾਣਾ, ਤੇਰੇ ਵਰਗੇ ਚਲਾਕ ਨੂੰ ਟਿਕਾਣਾ ਨਹੀਂ ਮਿਲਣਾ। ਚੇਤ ਰੇ ਚੇਤ ਅਚੇਤ ਮਹਾ ਜੜ, ਦੇਖੋ ਸ਼ਬਦ ਵਰਤੇ ਮਹਾਰਾਜ ਜੀ, ਚੇਤ ਰੇ ਚੇਤ ਚੇਤੇ ਕਰ, ਅਚੇਤ ਅਚੇਤ ਦਰ ਤੇ ਜਿਹਨੂੰ ਚੇਤਾ ਭੁੱਲ ਗਿਆ, ਚੇਤ ਰੇ ਚੇਤ ਅਚੇਤ ਮਹਾ ਜੜ। ਉਹ ਮਾਂ ਮੂਰਖਾ ਭੇਖ ਕੇ ਕੀਨੇ ਅਲੇਖ ਨਾ ਪੈ ਹੈ, ਚਲਾਕੀਆਂ ਨਾਲ ਅਲੇਖ ਵਾਹਿਗੁਰੂ ਥੋੜਾ ਮਿਲਦਾ ਹੁੰਦਾ। ਪਹਿਲੀ ਗੱਲ ਭਾਈ ਇੱਕੋ ਕਿ ਸਿਆਣਪ ਛੱਡ ਦਈਏ ਸੱਚਾਈ। ਜੇ ਬਾਬਾ ਨਾਨਕ ਜੀ ਨੇ ਆਸਾ ਕੀ ਵਾਰ ਦੀ ਪਹਿਲੀ ਪੌੜੀ ਨਾਲ ਤੀਜਾ ਸ਼ਲੋਕ ਹੀ ਕਿਹਾ, ਕਹਿਣ ਲੱਗੇ ਜਿਹੜੇ ਚਲਾਕੀਆਂ ਵਰਦੇ ਨੇ ਸੱਚਮੁੱਚ ਸੁਣੀਆਂ ਤੂੰ ਖਾਲੀ, ਇਸ ਤਰ੍ਹਾਂ ਰਹਿ ਗਏ ਜਿਵੇਂ ਦਾਣਿਆਂ ਤੋਂ ਬਿਨਾਂ ਤਿਲ ਸੁਣਿਆ ਰਹਿ ਗਿਆ। ਚਲਾਕੀ ਉੱਥੇ ਵੀ ਵਰਤੀ, ਨਾਨਕ ਗੁਰੂ ਨਾ ਚੇਤਨੀ, ਤੇ ਅੱਗੇ ਕੀ ਚਲਾਕੀ, ਮਨ ਆਪਣੇ ਸੁਚੇਤ। ਬੜੀ ਸਿਆਣਪ ਸਾਹਿਬ ਕਹਿੰਦੇ ਨੇ ਆ ਸੁਚੇਤ ਗੁਣਾ ਛੱਡ ਦੇ ਤਜੋ ਸਿਆਣਪ ਸੁਰਜਨੋ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਕਿ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਗੁਆੜ ਜੋ ਸੁਣਿਐ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਫਲੀਆਂ ਫੁਲੀਆਂ ਬੱਪੜੇ ਚਲਾਕੀਆਂ ਨਾਲ ਬਹੁਤ ਕੁਝ ਬਾਹਰ ਦਾ ਬਣ ਗਿਆ, ਪੀ ਤਨ ਵਿੱਚ ਸਵਾਹ ਪਿਆਰਿਓ, ਅੰਦਰ ਤਾਂ ਦਾਣਾ ਹੀ ਨਾ ਬਣਿਆ, ਅੰਦਰੋਂ ਖਾਲੀ ਪਣ ਰਹਿ ਗਿਆ ਤਨ। ਗੁਰੂ ਅਰਜਨ ਸਾਹਿਬ ਦਾ ਦੇਖੋ ਇਹ ਨੁਕਤਾ ਹੈ, ਜੇ ਅਮਲੀ ਜਾਮਾ ਕਿਤੇ ਇਹ ਮਨ ਪਹਿਨਾ ਦੇਵੇ ਸਰੀਰ ਨੂੰ। ਸਾਹਿਬ ਕਹਿੰਦੇ ਤਿੰਨ ਚੀਜ਼ਾਂ ਨੇ, ਦੁੱਖ ਭਰਮ ਤੇ ਭੈ, ਇਹਨਾਂ ਤੋਂ ਮੁਕਤ ਹੋਣੇ ਤੇ ਸਾਧਨਾ ਵੀ ਜੁੜ। ਪਹਿਲੀ ਗੱਲ ਪਹਿਲਾ ਸਬਕ ਤੇਰੇ ਲਈ ਇਹ ਵੇ ਕਿ ਜਿੱਥੇ ਜੋੜੇ ਲਾ ਕੇ ਆਉਣਾ ਉੱਥੇ ਅਕਲ ਨੂੰ ਵੀ ਲਾ ਕੇ ਆ ਜਾਇਆ ਕਰ। ਸਿਆਣਪ ਛੱਡ ਦੇ, ਸਿਆਣਾਪਣ ਗੁਰੂ ਸਾਹਮਣੇ ਨਹੀਂ ਬਣੀਦਾ ਹੁੰਦਾ, ਗੁਰੂ ਸਾਹਮਣੇ ਬੱਚੇ ਬਣ ਕੇ। ਤਾਂ ਹੀ ਗੁਰੂ ਜੀ ਦਾ ਸ਼ਬਦ ਸੀ, ਸ਼ਾਇਦ ਉਹਨੇ ਪ੍ਰਮਾਣ ਲਿਆ ਸੀ, ਗੁਰ ਕੀ ਮਾਤੂ ਲੇ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ, ਭਗਤੀ ਤੋਂ ਬਿਨਾ ਅਨੇਕਾਂ ਸਿਆਣੇ ਡੁੱਬ ਗਏ। ਤੂੰ ਗੁਰੂ ਦੀ ਮੱਤ ਲੈ, ਇਸੇ ਲੜੀ ਨੂੰ ਆਪਾਂ ਕੱਲ ਅੱਗੇ ਪ੍ਰਕਰਨ ਜ਼ਰੂਰ ਚੇਤੇ ਰੱਖਿਓ ਕਿ ਚਲਾਕੀ ਸਿਆਣਪ ਭੇਖ ਇਹਦੇ ਨਾਲ ਦੀਨ ਦਿਆਲ ਰੀਝਦੇ ਨਹੀਂ। ਤੇ ਮੈਂ ਇੱਕ ਵਾਰੀ ਸ਼ਾਇਦ ਇੱਥੇ ਬੇਨਤੀ ਕਰਕੇ ਗਿਆ, ਇੱਕ ਪਹੁੰਚੀ ਹੋਈ ਪਵਿੱਤਰ ਆਤਮਾ ਉਹਦੀ ਗੱਲ ਪਰਮਾਤਮਾ ਨਹੀਂ ਮੋੜਦਾ ਤੇ ਦੂਜਾ ਅੱਤ ਦੇ ਪਾਪੀ ਦੀ ਗੱਲ ਨਹੀਂ ਮੋੜਦਾ। ਇੱਕ ਵਾਰ ਅਰਜ਼ ਕੀਤੀ ਸੀ, ਉਹ ਬਾਣੀ ਪੜ੍ਹਦੀ ਮਨ ਚ ਆਇਆ ਵੀ ਸੰਤ ਦੀ ਤੇ ਵਾਕਈ ਨਹੀਂ ਮੋੜਦਾ, ਕਿਉਂਕਿ ਉਹਨੇ ਸਾਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਤੇ ਪਾਪੀ ਦੀ ਤਾਂ ਯਾਤਰਾ ਹੀ ਸੰਤ ਤੋਂ ਉਲਟ ਸੀ, ਪਾਪੀ ਦੀ ਕਿਉਂ ਨਹੀਂ ਮੋੜਦਾ? ਹਾਂ, ਇਹਦਾ ਕਾਰਨ ਹੈ, ਸੰਤ ਦੀ ਤਾਂ ਨਹੀਂ ਮੋੜਦਾ, ਉਹਨੇ ਪੂਰੀ ਜ਼ਿੰਦਗੀ ਪਰਮਾਤਮਾ ਨੂੰ ਸਮਰਪਿਤ ਕਰ ਦਿੱਤੀ, ਕਿਸੇ ਦਾ ਸਹਾਰਾ ਨਹੀਂ ਲਿਆ। ਪਾਪੀ ਨੇ ਸਾਰੀ ਜ਼ਿੰਦਗੀ ਸਹਾਰਾ ਲਿਆ, ਹੁਣ ਉਹ ਸਮਾਂ ਆ ਗਿਆ ਦਾ ਸਹਾਰਾ ਰਿਹਾ ਕੋਈ ਨਹੀਂ, ਬੇਸਹਾਰਾ ਹੋ ਗਿਆ। ਤੇ ਜਿੱਦਣ ਆਪਣਾ ਕੋਈ ਨਹੀਂ ਰਿਹਾ, ਪਾਪਾਂ ਦੀ ਪੰਡ ਭਰੀ ਪਈ ਏ, ਤੇ ਕਹਿੰਦੇ ਉਦਣ ਪਾਪੀ ਦੇ ਸੀਨੇ ਵਿੱਚੋਂ ਨਿਕਲੀ ਹੋਈ ਹੋਕ ਨੂੰ ਵੀ ਰੱਬ ਪ੍ਰਵਾਨ ਕਰ ਲੈਂਦਾ ਹੈ। ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਪਰ ਇਹਦਾ ਭਾਵ ਇਹ ਨਹੀਂ ਕਿ ਬੰਦਾ ਯਾਤਰਾ ਇੱਧਰ ਦੀ ਕਰਨ ਲੱਗ ਪਵੇ ਕਿ ਵੀ ਆਪਾਂ ਸੰਤ ਕੀ ਬਣਨਾ, ਅਖੀਰ ਵਾਲੇ ਸਮੇਂ ਕੰਮ ਕਰ ਲਾਂ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਵੀ ਜੇ ਪੂਤਨਾ ਤਰ ਗਈ ਸੀ ਤੇ ਇਹਦਾ ਮਤਲਬ ਇਹ ਨਹੀਂ ਲੋਕਾਂ ਨੇ ਆਣੇ ਜਿਹੜੇ ਜੰਮਣ ਉਹਨਾਂ ਨੂੰ ਸਾਰਿਆਂ ਨੂੰ ਜ਼ਹਿਰ ਦੇਈ ਜਾਓ। ਜੇਕਰ ਉਧਰੀ ਪੂਤਨਾ ਵਿਆਹ ਪਿਆਲਣ ਕੰਮ ਨਾ ਚੰਗਾ, ਗਣਕਾ ਉਧਰੀ ਆਕੀਆ ਪਰ ਕਰ ਜਾਏ ਨਾ ਲਈਆ ਪੰਗਾ। ਕਹਿੰਦੇ ਜੇ ਮੰਨ ਲਓ ਇਹ ਪਾਪੀ ਤਰ ਗਏ ਨੇ, ਇੱਕ ਬੰਦਾ ਖਜੂਰ ਤੇ ਚੜਿਆ, ਰੱਬ ਨੇ ਮਿਹਰ ਕੀਤੀ, ਉਹ ਡਿੱਗ ਪਿਆ, ਦਾ ਮਤਲਬ ਇਹ ਸਿਧਾਂਤ ਨਾ ਬਣਾ ਲਓ ਵੀ ਸਾਰੇ ਖਜੂਰ ਤੋਂ ਛਾਲਾਂ ਮਾਰਾਂਗੇ ਆਪਾਂ ਬਚ ਜਾਣਾ। ਸਿਰਫ ਇੱਕ ਬੇਨਤੀ ਹੈ ਕਿ ਜੇ ਕੋਈ ਬੰਦਾ ਜ਼ਿੰਦਗੀ ਚ ਕੁਰਾਏ ਬਹਿ ਜਾਏ, ਮੇਰਾ ਵਾਹਿਗੁਰੂ ਜੀ ਅੰਤ ਉਹਨੂੰ ਵੀ ਬਖਸ਼ ਦਿੰਦਾ ਹੈ। ਸਤਿਗੁਰੂ ਮਿਹਰ ਕਰਨ ਇਸ ਲੜੀ ਨੂੰ ਦੋ ਦਿਨ ਹੋਰ ਇਸੇ ਤੁਕ ਨੂੰ ਅਜੇ ਸਮਾਪਤ ਨਹੀਂ ਹੋਇਆ ਕਿ ਤਜੋ ਸਿਆਣਪ ਸੁਰਜਨ। ਸਭ ਦਾ ਧੰਨਵਾਦ। ਆਓ ਆਪਾਂ ਸਿਰਫ 2-4 ਮਿੰਟ ਸਿਮਰਨ ਕਰ ਲਈਏ, ਉਸ ਤੋਂ ਬਾਅਦ ਫਿਰ ਸਮਾਪਤੀ ਹੋਵੇਗੀ। ਤੇ ਮਕਸਦ ਸਿਰਫ ਇੰਨਾ ਹੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੀ ਯਾਦ ਬਖਸ਼ੋ, ਕਰੋ ਕਿਰਪਾ ਸਾਧ ਸੰਗਤ ਜੀ। ਪਹਿਲਾਂ ਆਪਾਂ ਲੈ ਚ ਤੇ ਥੋੜਾ ਜਿਹਾ ਸਮਾਂ ਸਵਾਸਾਂ ਰੂਪ ਚ ਕਰੋ ਕਿਰਪਾ। ਵਾਹੇ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਦੀ ਭਾਵਨਾ ਨੂੰ ਭਾਗ ਲਾਉਣ, ਜੋ ਹਜ਼ੂਰ ਦੀ ਹਜ਼ੂਰੀ ਚ ਬੋਲਿਆ ਬੇਅੰਤ ਉਲਾਮੀਆਂ ਨੇ ਸਤਿਗੁਰੂ ਤਰਸ ਕਰਕੇ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ,